ਸਤਨਾਮ ਵਾਹਿਗੁਰੂ ਸਾਹਿਬ ਜੀਓ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ ਵਿਛੜਿਆ ਮਿਲੇ ਪ੍ਰਭੂ ਹਰ ਦਰਗਹਿ ਕਾ ਬਸੀਠ ਹਰ ਨਾਮੋ ਮੰਤਰ ਦ੍ਰਿੜਾਏਂਦਾ ਕੱਟੇ ਹੋਮੈ ਰੋਗ ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ ਤੁਰੇ ਪਿਆ ਸੰਜੋਗ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ
ਸਭਨਾਂ ਦਾ ਵਿਸਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ ਖੰਡਨ ਕਲ ਕਲੇਸ਼ ਹੈ ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ ਖੰਡਨ ਕਲ ਕਲੇਸ਼ ਹੈ ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ ਹਬ ਰੰਗ ਮਾਨ ਹੈ ਜਿਸ ਸੰਗ ਤੈ ਸਿਉ ਲਾਈਐ ਨੇਹੋ ਸੋ ਸਾਹੋ ਬਿੰਦ ਨਾ ਵਿਸਰਉ ਨਾਨਕ ਜਿਨ ਸੁੰਦਰ ਰਚਿਆ ਦੇਹੋ ਪੌੜੀ ਜੀਉ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਥ ਅਸ ਦੀਏ ਰਚ ਭਲੇ ਸੰਜੋਗ ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ ਸਾਧ ਸੰਗ ਹਰ ਗੁਣ ਰਮਹੋ बिनसे सब रोग हर सिमरत तन मन हरिया लह जाहे विजोग साध संग हर गुण रमहो बिन से सब रोग वाहे गुरु जी का खालसा वाहे गुरु जी की फतेह परम सन्मान योग दीन दुनिया दे साहिब गुरता गद्दी ते सुभाए मान समुची मानवता दे सांझे गुरु धन धन श्री गुरु ग्रंथ साहिब सच्चे पातशाह जी महाराज तिन्हां दी रहमतां भरी पवित्र रब्बी गोद विच सुभाए मान सतगुरु जी दी साजी अते निवाजी होई गुरुदेव जी दा सुंदर स्वरूप गुरु खालसा सात संगत जीओ समूह जन हजूर दी रब्बी रहमत दे महान पात्र हो जो रोजाना दी तरह दीन दुनिया दे मालक सोढ़ी सुल्तान धन धन सतगुरु गुरु रामदास सच्चे पातशाह जी तिन्हां दे पावन पवित्र अस्थान सचखंड श्री हरिमंदर साहिब जी दे दर्शन दिदारियां ली दूरों नेड़ियों चल गुरु चरणां दियां हाजरियां भर दर्शन दीदार करदियां होयां अपनी जिंदगानी नूं सफल करन दा यतन करदे हो गुरु घर दे विच्चों सारी मानवता दे भले लई जो सतगुरु जी अमृत वेले हुक्म बख्शिश करदे हन गुरु नानक नाम लेवा और भावना वाली संगत जिथे भी बैठी है साहिबां दे इस हुक्म दी तामील करन दा यतन करदी है और रोजाना ही हजूर दे दरों करों मिले हुए इस हुक्म दी विचार इस पावन अस्थान गुरुद्वारा मंजी साहिब दीवान हाल विखे आप जी सरवण करदे हो सतगुरु रहमत करन अज दा बख्शिश कीता होया पावन हुक्म दीन दुनिया दे मालक शहीदां दे सिरताज धन धन सतगुरु गुरु अर्जन देव साहिब सच्चे पातशाह जी तिन्हां दी पाक पवित्र रसना तों उच्चारण कीता होया ए पावन बचन जैतसरी दी वार दे सिरलेख हेठां साहिब जी दे पावन अंग 706 उपर ए रब्बी बचन सुभाए मान है मूल पाठ गुरु सवारियां दी रसना तों सरवण कीता है आओ गुरु सवारे खालसा जी जो आप गुरु चरणां दे विच जुड़ बैठे हो जां देशां और विदेशां दे विच संगत घरां दे विच बैठियां मीडिये राही संचार साधना राही रब्बी बोलां नूं सरवण करदी है महाराज आप सभनां दी हाजरी गुरु चरणां दे विच प्रवान करन आओ गुरु चरणां दे नाल जुड़ के आसीस दी दात बख्शिश करो प्यार विच भिज के लवाओ हाजरी और उच्चारण करो जी सतनाम वाखे गुरु जी।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਨ ਇੱਛਾ ਦਾਨ ਕਰਨੰ ਸਰਬਤਰ ਆਸਾ ਪੂਰਨ ਹੈ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਇਸ ਸਮੁੱਚੇ ਸ਼ਬਦ ਦੇ ਅੰਦਰ ਜੋ ਭਾਵਨਾ, ਜੋ ਸੁਨੇਹਾ ਅਕਾਲ ਪੁਰਖ ਦੇ ਘਰੋਂ ਮਹਾਰਾਜ ਨੇ ਲੈ ਕੇ ਮਾਨਵਤਾ ਨੂੰ ਬਖਸ਼ਿਆ, ਉਸ ਸੁਨੇਹੇ ਦੇ ਸਮੁੱਚੇ ਜੇ ਸਾਂਝੇ ਜੇ ਬੋਲ ਹਨ। ਮਹਾਰਾਜ ਕਹਿੰਦੇ ਨੇ ਇਹ ਜੀਵਨ, ਇਹ ਜ਼ਿੰਦਗਾਨੀ ਮਿਲੀ ਹੈ ਔਰ ਇਸ ਸੰਸਾਰ ਦੇ ਵਿੱਚ ਸਭ ਤੋਂ ਕੀਮਤੀ ਜਾਮਾ, ਸਭ ਤੋਂ ਉੱਚੀ ਸੁੱਚੀ ਜ਼ਿੰਦਗਾਨੀ ਕੋਈ ਹੈ ਅਤੇ ਉਹ ਹੈ ਮਨੁੱਖਾਂ ਜੀਵਨ। ਮਹਾਰਾਜ ਕਹਿੰਦੇ ਨੇ ਮਨੁੱਖਾਂ ਜੀਵਨ ਦਾ ਮਨੋਰਥ ਕੇਵਲ ਜ਼ਿੰਦਗੀ ਦੇ ਭੋਗ ਭੋਗ ਕੇ ਦੁਨੀਆ ਤੋਂ ਤੁਰ ਜਾਣ ਦਾ ਨਾਂ ਨਹੀਂ। ਜ਼ਰੂਰੀ ਹੈ ਕਿ ਇਸ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ, ਕਿਉਂਕਿ ਜਨਮ ਤੋਂ ਲੈ ਕੇ ਅਤੇ ਮੌਤ ਦੇ ਵਿਚਕਾਰ ਜੋ ਪੱਖ ਹੈ, ਭਾਗਾਂ ਵਾਲੇ ਉਹ ਰੱਬੀ ਬਾਣੀ ਨੇ ਉਹਨੂੰ ਕਿਹਾ ਹੈ ਜੀਵਨ। ਹਜ਼ੂਰ ਕਹਿੰਦੇ ਨੇ ਉਸ ਜੀਵਨ ਵਿੱਚ ਤਰਤੇ ਦੀ ਯਾਦ ਨਾਲ ਜੁੜ, ਤਰਤੇ ਪੁਰਖ ਤੱਕ ਤੇਰੀ ਜੀਵਨ ਦੀ ਸਾਂਝ ਬਣ ਜਾਏ। ਪਰ ਹੁਣ ਉਹ ਸਾਂਝ ਬਣੇ ਕਿਵੇਂ? ਸਾਰਾ ਸ਼ਬਦ ਅੱਜ ਇਸ ਪੱਖ ਨੂੰ ਸਾਡੇ ਲਈ ਜਾਣਕਾਰੀ ਬਖਸ਼ਿਸ਼ ਕਰਦਾ। ਮਹਾਰਾਜ ਕਹਿੰਦੇ ਨੇ ਦੁਨੀਆਂ ਦੇ ਕਰਮ ਕਾਂਡਾਂ ਰਾਹੀਂ ਨਹੀਂ, ਕੇਵਲ ਆਪਣੀ ਇਸ ਦੇਹ ਵੱਲ, ਇਸ ਸਰੀਰ ਵੱਲ ਵੇਖ ਜਿਸ ਸਰੀਰ ਵਿੱਚ ਤੂੰ ਰਹਿ ਰਿਹਾ ਹੈ। ਕੱਲਾ ਇਸ ਸਰੀਰ ਨੂੰ ਵਾਰ ਵਾਰ ਵੇਖੇ, ਵਾਰ ਵਾਰ ਸਮਝੇ ਤੇ ਤੈਨੂੰ ਪਰਮਾਤਮਾ ਵਾਹਿਗੁਰੂ ਦੀ ਯਾਦ ਆਏਗੀ। ਸ਼ਬਦ ਦਾ ਪਹਿਲਾ ਪੱਖ, ਪਹਿਲਾ ਬਚਨ ਹੈ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਹੇ ਨਾਨਕ, ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਪਰਮਾਤਮਾ ਜਿਹੜਾ ਮੇਰੇ ਸਾਡੇ ਸਾਰਿਆਂ ਦੇ ਮਨ ਦੀਆਂ ਇੱਛਾ ਨੂੰ ਪੂਰੀਆਂ ਕਰਦਾ ਹੈ। ਕਿਉਂਕਿ ਅਸੀਂ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਜਾਂ ਦੂਰ ਦਰੇਡਿਆਂ ਤੋਂ ਚੱਲ ਕੇ ਦਾਤਾਰ ਦੇ ਘਰ ਵਿੱਚ ਆਏ ਹਾਂ, ਗੁਰਮੁਖੋ ਐਸਾ ਕੋਈ ਨਹੀਂ ਹੈ ਜਿਹਨੇ ਗੁਰੂ ਦੇ ਅੱਗੇ ਮੰਗ ਕੋਈ ਨਾ ਰੱਖੀ ਹੋਵੇ। ਭਾਵੇਂ ਉਹ ਮੰਗ ਸੰਸਾਰੀ ਹੈ, ਭਾਵੇਂ ਨਿਰੰਕਾਰੀ ਹੈ, ਪਰ ਮੰਗ ਰੱਖੀ ਜ਼ਰੂਰ ਹੈ। ਕਿਸੇ ਦੇ ਮਨ ਦੀਆਂ ਇੱਛਾਵਾਂ ਸੰਸਾਰੀ ਹੋਣਗੀਆਂ, ਕਿਸੇ ਦੇ ਮਨ ਦੀਆਂ ਇੱਛਾਵਾਂ ਨਿਰੰਕਾਰੀ ਨੇ, ਜਿਹਨੂੰ ਕਲਗੀਧਰ ਮਹਾਰਾਜ ਕਹਿੰਦੇ ਨੇ ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਜਦੋਂ ਪੁੱਛਿਆ ਮਹਾਰਾਜ ਚਿੱਤ ਦੀ ਇੱਛਾ ਕੀ ਹੋਵੇ ਤੇ ਸਾਹਿਬ ਕਹਿੰਦੇ ਨੇ ਤਵ ਚਰਨਨ ਮਨ ਰਹੇ ਹਮਾਰਾ। ਐ ਮੇਰੇ ਮਾਲਕਾ, ਤੇਰੇ ਚਰਨਾਂ ਵਿੱਚ ਮੇਰਾ ਮਨ ਸਦਾ ਲਈ ਜੁੜਿਆ ਰਹੇ। ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਆਪਣਾ ਜਨ ਜਾਣ ਕੇ, ਦਾਸ ਜਾਣ ਕੇ, ਐ ਮਾਲਕ ਮੇਰੀ ਪ੍ਰਤਪਾਲਣਾ ਕਰ। ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ। ਮਨ ਦੀਆਂ ਇੱਛਾਵਾਂ ਸਾਡੀਆਂ ਪੂਰੀਆਂ ਹੁੰਦੀਆਂ ਨੇ। ਦਾਨ ਕਰਨ ਦੇ ਅੱਖਰੀ ਅਰਥ ਨੇ ਅਕਾਲ ਪੁਰਖ ਪਰਮਾਤਮਾ ਸਾਨੂੰ ਦਾਤਾਂ ਦੇ ਰਿਹਾ ਹੈ। ਜੋ ਵੀ ਮੰਗਿਆ ਉਹ ਦਾਤ ਰੂਪ ਵਿੱਚ ਸਾਡੀ ਝੋਲੀ ਪਾ ਦਿੱਤਾ। ਸਰਬੱਤਰ ਆਸਾ ਪੂਰਨ ਹੈ, ਸਾਰੀਆਂ ਹੀ ਆਸਾਂ ਪੂਰੀਆਂ ਕਰਨ ਵਾਲਾ ਕੋਈ ਹੈ ਅਤੇ ਇੱਕ ਪਰਮਾਤਮਾ। ਇਸ ਗੱਲ ਨੂੰ ਹਿਰਦੇ ਵਸਾਉਣਾ, ਬਾਕੀ ਦੁਨੀਆ ਦੇ ਮਤਾਂ ਨੇ, ਧਰਮਾਂ ਨੇ ਪਰਮਾਤਮਾ ਨੂੰ ਕਈ ਭਾਗਾਂ ਦੇ ਵਿੱਚ ਵੰਡ ਦਿੱਤਾ। ਭਾਵ ਗੁਆਂਢੀ ਧਰਮ ਨੇ ਗੱਲ ਕਹੀ ਜੀ 33 ਕਰੋੜ ਦੇਵੀ ਦੇਵਤਿਆਂ ਦੀ, ਭਾਵ ਹਰ ਇੱਕ ਚੀਜ਼ ਦਾ ਜਿਹੜੀ ਚੀਜ਼ ਤੋਂ ਸੁੱਖ ਮਿਲੇ ਦੁੱਖ ਮਿਲੇ ਉਹਨੂੰ ਦੇਵੀ ਜਾਂ ਦੇਵਤੇ ਦੇ ਰੂਪ ਵਿੱਚ ਸਾਡੇ ਸਾਹਮਣੇ ਰੱਖ ਦਿੱਤਾ ਕਿ ਸਰੀਰਕ ਬਲ ਚਾਹੀਦਾ ਅਤੇ ਉਹਦੇ ਲਈ ਕੋਈ ਖਾਸ ਦੇਵਤਾ ਹੈ, ਧਨ ਚਾਹੀਦਾ ਅਤੇ ਉਹਦੇ ਲਈ ਕੋਈ ਖਾਸ ਦੇਵੀ ਹੈ। ਸਰੀਰਕ ਪੱਖ ਦੀਆਂ ਜਿੰਨੀਆਂ ਲੋੜਾਂ ਹੋਣ ਉਹਦੇ ਲਈ ਵੱਖੋ ਵੱਖਰੇ ਦੇਵੀ ਦੇਵਤੇ ਬਣਾ ਦਿੱਤੇ, ਪਰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਐਸਾ ਨਹੀਂ। ਮਹਾਰਾਜ ਕਹਿੰਦੇ ਨੇ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ, ਕਹਿੰਦੇ ਨੇ ਇੱਕੋ ਹੀ ਪਰਮਾਤਮਾ ਹੈ ਜਿਹੜਾ ਸਭ ਨੂੰ ਦਾਤਾਂ ਦੇਣ ਵਾਲਾ ਹੈ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਇੱਥੇ ਮਹਾਰਾਜ ਕਹਿੰਦੇ ਨੇ ਮਨ ਦੀਆਂ ਇੱਛਾ ਪੂਰੀਆਂ ਕਰਨ ਵਾਲਾ ਪਰਮਾਤਮਾ, ਦਾਤਾਂ ਦੇਣ ਵਾਲਾ ਅਕਾਲ ਪੁਰਖ ਜੋ ਸਾਡੀਆਂ ਸਾਰਿਆਂ ਦੀਆਂ ਆਸਾਂ ਨੂੰ ਪੂਰੀਆਂ ਕਰਦਾ ਹੈ। ਅਤੇ ਸੱਚੇ ਪਾਤਸ਼ਾਹ ਅਗਲੇ ਬਚਨ 'ਚ ਕਹਿੰਦੇ ਨੇ ਖੰਡਣ ਕਲ ਕਲੇਸਹਿ ਪ੍ਰਭ ਸਿਮਰ ਨਾਨਕ ਨਹਿ ਦੂਰਣ। ਜਿਹੜਾ ਸਾਡੇ ਘਰੇਲੂ ਜਿਹੜੇ ਕਲ ਕਲੇਸ਼ ਨੇ ਤਨ ਨਾਲ ਜੁੜੇ ਮਨ ਨਾਲ ਜੁੜੇ, ਜਿਹੜਾ ਉਹਨਾਂ ਕਲ ਕਲੇਸ਼ਾਂ ਨੂੰ ਦੂਰ ਕਰਦਾ ਹੈ, ਹਜ਼ੂਰ ਇਸ ਪੱਖ 'ਚ ਕਹਿੰਦੇ ਨੇ ਉਹਨੂੰ ਸਿਮਰਿਆ ਕਰ, ਉਹਨੂੰ ਚੇਤੇ ਕਰ ਜਿਹਦੇ ਕਰਕੇ ਤੇਰੀ ਹੋਂਦ ਹੈ। ਭਾਵ ਸਾਡੇ ਜੀਵਨ ਦੀ ਸੁਰਤ ਅਕਾਲ ਪੁਰਖ ਪਰਮਾਤਮਾ ਦੇ ਸ਼ਬਦ ਨਾਲ ਜੁੜ ਜਾਏ। ਮੈਂ ਪੱਖ ਕਹਿਣ ਤੋਂ ਪਹਿਲਾਂ ਛੋਟੀ ਜਿਹੀ ਅਰਜ਼ ਕਰਾਂ ਕਿ ਸੰਸਾਰ ਵਿੱਚ ਰਹਿ ਕੇ ਨਿਰੰਕਾਰ ਦੇ ਨਾਲ ਜੁੜਨ ਦੀ ਇੱਕ ਭਾਗਾਂ ਵਾਲੇ ਉਹ ਜੁਗਤ ਅੱਜ ਗੁਰੂ ਦੇਵ ਨੇ ਸਾਡੀ ਝੋਲੀ ਪਾਈ। ਜਿਸ ਧਰਤੀ 'ਤੇ ਤੁਸੀਂ ਰਹਿ ਰਹੇ ਹੋ ਨਾ, ਵੇਖੋ ਇੱਥੋਂ 'ਤੇ ਪੂਰਨਾ ਹੀ ਗੁਰੂ ਦੇ ਸ਼ਬਦ ਦਾ ਪਾਇਆ ਗਿਆ ਕਿ ਜੀਵਨ ਦੀ ਹਰ ਇੱਕ ਕੜੀ ਪਰਮਾਤਮਾ ਨਾਲ ਜੁੜ ਜਾਏ, ਸ਼ਬਦ ਨਾਲ ਜੁੜ ਜਾਏ। ਅਸਥਾਨਾਂ ਦੇ ਨਾਂ ਜੇ ਹਰਿਮੰਦਰ ਸਾਹਿਬ ਰੱਖਿਆ ਤੇ ਤਾਂ ਵੀ ਰੱਬੀ ਬਾਣੀ 'ਚ ਮਹਾਰਾਜ ਕਹਿੰਦੇ ਹਰ ਜੱਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ। ਇੱਥੇ ਕਿਸੇ ਨੂੰ ਬਿਲਡਿੰਗ ਨਾ ਨਜ਼ਰ ਆਏ, ਬਲਕਿ ਇੱਥੇ ਸੁਰਤ ਖੁਦਾ ਦੇ ਅਕਾਲ ਪੁਰਖ ਦੇ ਚਰਨਾਂ ਨਾਲ ਜੁੜੇ। ਬੜੀ ਪਿਆਰੀ ਇੱਕ ਪੁਸਤਕ ਹੈ ਜੀ, ਜਿਨ੍ਹਾਂ ਦੀ ਸੰਦੜਿਆਂ ਦੁਰਮਤ ਵੰਝੈ। ਸਤਿਕਾਰਯੋਗ ਪ੍ਰਿੰਸੀਪਲ ਜਸਵੰਤ ਸਿੰਘ ਜੀ ਨੇਕੀ ਸਾਹਿਬ, ਉਹ ਕਹਿੰਦੇ ਨੇ ਅਸੀਂ ਕਾਲਜ ਦੇ ਵਿੱਚ ਵਿੱਦਿਆ ਲੈ ਰਹੇ ਸਾਂ, ਦੋ ਤਿੰਨ ਸਟੂਡੈਂਟ ਵਿਦਿਆਰਥੀ ਇਕੱਠੇ ਹੋ ਕੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਘਰ ਵੱਲ ਨੂੰ ਜਾਣ ਦਾ ਮਨ ਬਣਿਆ ਵੀ ਅੱਜ ਭਾਈ ਸਾਹਿਬ ਜੀ ਕੋਲੋਂ ਕੋਈ ਰੱਬੀ ਨੂਰ ਦਾ ਰੰਗ, ਕੋਈ ਖੇੜਾ, ਕੋਈ ਕਣੀ ਲੈ ਕੇ ਆਈਏ। ਇਹ ਵੀ ਨਾਲ ਅਰਜ਼ ਕਰਦੇ ਹਾਂ, ਇਤਿਹਾਸ ਦੇ ਵਿੱਚ ਇਸ ਗੱਲ ਨੂੰ ਦੁਹਰਾਇਆ ਜਾਂਦਾ ਹੈ, ਸਮਝਾਇਆ ਜਾਂਦਾ ਹੈ ਕਿ ਜਿਹਦੇ ਅੰਦਰ ਗੁਰੂ ਦੇ ਪ੍ਰਤੀ ਬਹੁਤ ਭਾਵਨਾ ਹੋਵੇ, ਸੱਚ ਹੈ ਉਹਦੇ ਪੂਰਵਜ਼ਾਂ ਦੀ ਵੀ ਕੋਈ ਬੜੀ ਵੱਡੀ ਕਮਾਈ ਹੁੰਦੀ ਹੈ। ਭਾਈ ਵੀਰ ਸਿੰਘ ਜੀ ਦਾ ਜਦੋਂ ਅਸੀਂ ਜੀਵਨ ਪੜ੍ਹੀਏ ਤੇ ਗੁਰਮੁਖੋ ਦੀਵਾਨ ਕੌੜਾ ਮੱਲ ਜੀ, ਜਿਨ੍ਹਾਂ ਨੇ ਸਿੱਖੀ ਦੀ ਰੱਜ ਕੇ ਮਦਦ ਕੀਤੀ ਵਕਤ 'ਤੇ, ਇਹ ਉਹਨਾਂ ਦੀ ਕੁੱਲ ਹੈ। ਭਾਈ ਵੀਰ ਸਿੰਘ ਜੀ ਹੋਰੀ ਉਹਨਾਂ ਦੇ ਬੱਚੇ ਨੇ, ਅੱਗੇ ਧਿਆਨ ਦੇਣਾ। ਡਾਕਟਰ ਜਸਵੰਤ ਸਿੰਘ ਜੀ ਨੇਕੀ ਸਾਹਿਬ ਕਹਿੰਦੇ ਨੇ ਅਸੀਂ ਵਿਦਿਆਰਥੀ ਇਕੱਠੇ ਹੋ ਕੇ ਭਾਈ ਵੀਰ ਸਿੰਘ ਜੀ ਦੇ ਘਰ ਨੂੰ ਜਾਈਏ। ਅਸੀਂ ਗੇਟ ਵਿੱਚ ਅੰਦਰ ਜਾ ਰਹੇ ਹਾਂ, ਅੰਦਰੋਂ ਇੱਕ ਭੈਣ ਜੀ ਇੱਕ ਔਰਤ ਤੁਰੇ ਆ ਰਹੇ ਨੇ, ਪਰ ਉਹਨਾਂ ਦੀ ਰਸਨਾ ਦੇ ਉੱਤੇ ਹੈ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ ਤੁਰੇ ਆ ਰਹੇ ਨੇ ਤੇ ਨੇਕੀ ਸਾਹਿਬ ਕਹਿੰਦੇ ਮੈਂ ਪੁੱਛਿਆ ਵੀ ਭੈਣ ਜੀ ਭਾਈ ਵੀਰ ਸਿੰਘ ਘਰੇ ਨੇ? ਉਹਨਾਂ ਬੜੇ ਪ੍ਰੇਮ ਵਿੱਚ ਆ ਕੇ ਕਿਹਾ ਹਾਂ ਘਰ ਨੇ, ਪਰ ਛੇਤੀ ਚਲੋ ਜਾਓ, ਅੱਜ ਭਾਈ ਵੀਰ ਸਿੰਘ ਬੜੇ ਰੰਗ ਦੇ ਵਿੱਚ ਨੇ। ਕਹਿੰਦੇ ਨੇ ਜਦੋਂ ਅਸੀਂ ਗਏ ਉਹ ਘਰ ਦੇ ਵਿੱਚ ਬਣੀ ਹੋਈ ਛੋਟੀ ਜਿਹੀ ਪਾਰਕ ਜਿਹੜਾ ਲਾਉਣ ਹੈ ਉੱਥੇ ਉਹ ਟਹਿਲ ਰਹੇ ਨੇ ਤੇ ਕੀ ਵੇਖਦੇ ਨੇ ਵੀ ਇੱਕ ਫੁੱਲ ਬੂਟੇ ਨੂੰ ਫੁੱਲ ਲੱਗੇ ਤੇ ਫੁੱਲਾਂ ਦੇ ਉੱਤੇ ਤਿੱਤਲੀ ਬੈਠੀ ਹੈ। ਤਿੱਤਲੀ ਜਦੋਂ ਰਸ ਚੂਸਦੀ ਹੈ ਤੇ ਭਾਈ ਵੀਰ ਸਿੰਘ ਬੜੀ ਨੀਝ ਲਾ ਕੇ ਵੇਖਦੇ ਨੇ। ਨੇਕੀ ਸਾਹਿਬ ਕਹਿੰਦੇ ਜਦੋਂ ਅਸੀਂ ਤਿੰਨੇ ਵਿਦਿਆਰਥੀ ਕੋਲ ਗਏ, ਹੱਥ ਜੋੜ ਕੇ ਫਤਿਹ ਦੀ ਸਾਂਝ ਬਣਾਈ, ਭਾਈ ਵੀਰ ਸਿੰਘ ਜੀ ਨੇ ਬੜੇ ਮੱਧਮ ਜਿਹੇ ਬੋਲਾਂ 'ਚ ਫਤਿਹ ਦਾ ਜਵਾਬ ਦਿੱਤਾ, ਪਰ ਇੱਕ ਇਸ਼ਾਰਾ ਕੀਤਾ ਮੂੰਹ 'ਤੇ ਹੱਥ ਰੱਖ ਕੇ ਵੀ ਦੋ ਪਲਾਂ ਲਈ ਚੁੱਪ ਰਹੋ। ਕਹਿੰਦੇ ਅਸੀਂ ਚੁੱਪ ਹੋ ਗਏ, ਵੇਖਦੇ ਰਹੇ। ਥੋੜ੍ਹੇ ਜਿਹੇ ਸਮੇਂ ਬਾਅਦ ਭਾਈ ਵੀਰ ਸਿੰਘ ਕਹਿੰਦੇ ਨੇ, ਬੇਟਾ ਕੀ ਮਹਿਸੂਸ ਕਰ ਰਹੇ ਹੋ, ਵੇਖ ਕੇ ਕੀ ਸਮਝ ਆ ਰਹੀ ਹੈ? ਅਤੇ ਨੇਕੀ ਜੀ ਕਹਿੰਦੇ ਨੇ, ਅਸਾਂ ਸੰਸਾਰੀ ਜਿਹਾ ਜਵਾਬ ਦਿੱਤਾ ਵੀ ਫੁੱਲ ਹੈ ਔਰ ਫੁੱਲ ਦੇ ਉੱਤੇ ਤਿੱਤਲੀ ਬਹਿ ਕੇ ਉਹਦਾ ਰਸ ਚੂਸ ਰਹੀ ਹੈ। ਉਹ ਹੱਸ ਪਏ ਔਰ ਦੂਜੇ ਵਿਦਿਆਰਥੀ ਨੂੰ ਕਹਿੰਦੇ ਨੇ, ਬੇਟਾ ਤੈਨੂੰ ਕੀ ਦਿਸਦਾ? ਉਹ ਕਹਿੰਦੇ, ਜੀ ਬਿਲਕੁਲ, ਪਰਮਾਤਮਾ ਦਾ ਬਖਸ਼ਿਆ ਹੋਇਆ ਰਸ ਤਿੱਤਲੀ ਚੂਸ ਰਹੀ ਹੈ, ਬਸ ਇੰਨੀ ਕੁ ਸਮਝੇ ਭਾਈ ਸਾਹਿਬ, ਇਹ ਤੋਂ ਅੱਗੇ ਕੋਈ ਨਹੀਂ। ਪਰ ਕਹਿੰਦੇ ਅਸੀਂ ਹੱਥ ਜੋੜ ਕੇ ਆਖਿਆ, ਕਿਰਪਾ ਕਰਕੇ ਤੁਸੀਂ ਸਮਝਾਓ ਇਹ ਕੀ ਹੋ ਰਿਹਾ। ਅਤੇ ਭਾਈ ਵੀਰ ਸਿੰਘ ਦੀ ਰਸਨਾ ਦੇ ਬੋਲ ਸਨ ਕਿ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ। ਇਹ ਉਦਾਹਰਣ ਸਿਰਫ ਤਾਂ ਸਾਂਝੀ ਕੀਤੀ ਹੈ ਕਿ ਸਿੱਖ ਦੀ ਸੁਰਤ ਜਿਹੜੀ ਹੈ, ਗੁਰਮੁਖੋ ਉਹ ਸ਼ਬਦ ਨਾਲ ਅਕਾਲ ਪੁਰਖ ਨਾਲ ਕਿੰਨੀ ਕੁ ਜੁੜੀ ਹੋਵੇ। ਸਿੱਖ ਦੀਆਂ ਭਾਵਨਾਵਾਂ ਇਹ ਨਹੀਂ ਕਿ ਉਹ ਅੰਮ੍ਰਿਤ ਵੇਲੇ ਨਿਤਨੇਮ ਕਰ ਲਿਆ ਅਤੇ ਗੱਲ ਮੁੱਕ ਗਈ, ਸੰਧਿਆ ਵੇਲੇ ਦਾ ਨੇਮ ਨਿਭਾ ਲਿਆ ਅਤੇ ਗੱਲ ਮੁੱਕ ਗਈ। ਨਹੀਂ, ਮਹਾਰਾਜ ਕਹਿੰਦੇ ਸਿੱਖ ਦਾ ਹਰ ਇੱਕ ਪਲ ਪਰਮਾਤਮਾ ਦੀ ਯਾਦ ਵਿੱਚ ਗੁਜ਼ਰ ਜਾਏ, ਜਿਹਨੂੰ ਕਿਹਾ ਦਮ ਦਮ ਸਦਾ ਸੰਭਾਲ ਦਾ ਦਮ ਨਾ ਬਿਰਥਾ ਜਾਏ। ਅੱਜ ਮਹਾਰਾਜ ਕਹਿੰਦੇ ਨੇ ਉਹਨੂੰ ਹਮੇਸ਼ਾ ਸਿਮਰਿਆ ਕਰ ਜਿਹਨੇ ਤੇਰੀਆਂ ਮਨ ਦੀਆਂ ਇੱਛਾਵਾਂ ਪੂਰੀਆਂ ਕੀਤੀਆਂ, ਜਿਹਨੇ ਹਰ ਇੱਕ ਆਸ ਪੂਰੀ ਕੀਤੀ, ਜਿਹਦੇ ਕੋਲੋਂ ਜੋ ਮੰਗਿਆ ਉਹਨੇ ਝੋਲੀ ਭਰ ਕੇ ਤੈਨੂੰ ਤੋਰਿਆ ਹੈ। ਤੇਰਾ ਜੀਵਨ ਗੁਰੂ ਦੀ ਸ਼ਬਦ ਵਿੱਚ, ਤੇਰੀ ਸੁਰਤ ਗੁਰੂ ਦੇ ਸ਼ਬਦ ਵਿੱਚ ਖੁੱਭ ਜਾਏ ਔਰ ਹਰ ਇੱਕ ਪਲ ਉਸ ਰੌਂ ਵਿੱਚ ਜੀਵੇਂ, ਤੇਰੇ ਅੰਦਰ ਦੀ ਆਵਾਜ਼ ਬਣ ਜਾਏ ਕਿ ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾਉ ਮੇਰੇ ਪਰਮਾਤਮਾ, ਮੈਂ ਤੇਰੀ ਯਾਦ ਵਿੱਚ ਜੀਣਾ ਹਾਂ ਅਤੇ ਮੇਰੀ ਜ਼ਿੰਦਗੀ ਹੈ, ਹਿਰਦੇ 'ਚੋਂ ਤੇਰੀ ਯਾਦ ਵਿਸਰਦੀ ਹੈ ਅਤੇ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ। ਇਹਨੂੰ ਹੀ ਰੱਬੀ ਬਾਣੀ ਨੇ ਆਪਣੇ ਬੋਲਾਂ ਰਾਹੀਂ ਫਿਰ ਸਮਝਾਇਆ। ਸਾਹਿਬ ਕਹਿੰਦੇ ਨੇ ਕਿ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੈ, ਕਿਉਂਕਿ ਜਿਉਂਦਾ ਕੌਣ ਹੈ? ਸਾਹਿਬ ਕਹਿੰਦੇ ਨੇ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸਿਆ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ। ਅੱਜ ਇਹ ਦਾਤ ਸਾਡੀ ਝੋਲੀ ਪਾਈ, ਧਿਆਨ ਦਿਓ, ਸਿਮਰਨ ਦੇ ਅੱਖਰੀ ਅਰਥ ਨੇ ਯਾਦ, ਯਾਦ ਕਰਨਾ। ਕਿਸੇ ਦੇ ਅੰਦਰ ਸੰਸਾਰ ਦਾ ਸਿਮਰਨ ਹੋ ਰਿਹਾ, ਕਿਸੇ ਦੇ ਅੰਦਰ ਪਰਿਵਾਰ ਦੀ ਯਾਦ ਹੈ, ਕਿਸੇ ਦੇ ਅੰਦਰ ਵਿਕਾਰ ਦੀ ਯਾਦ ਹੈ, ਪਰ ਕੋਈ ਰੱਬ ਦਾ ਪਿਆਰਾ ਵਿਰਲਾ ਜਿਹੜਾ ਨਿਰੰਕਾਰ ਨੂੰ ਚੇਤੇ ਕਰਦਾ। ਦੋ ਰਸਤੇ ਨੇ ਜੀ। ਮਹਾਰਾਜ ਬਾਬਾ ਕਬੀਰ ਸਾਹਿਬ ਕਿਹਾ ਕਿ ਕਬੀਰ ਜਿਹੇ ਮਾਰਗ ਪੰਡਿਤ ਗਏ, ਪਾਛੈ ਪਰੀ ਬਹੀਰ, ਇੱਕ ਅਵਕਟ ਘਾਟੀ ਰਾਮ ਕੀ ਤੇਹ ਚੜ੍ਹ ਰਹੇ ਹੋ ਕਬੀਰ। ਕਹਿੰਦੇ ਨੇ ਇੱਕ ਰਾਹ ਹੈ ਸ਼ੁਕਰ ਵਾਲਾ, ਸ਼ੁਕਰਾਨੇ ਵਾਲਾ, ਪਰ ਉਹ ਰਾਹ ਬਿਖਮ ਹੈ, ਐਸਾ ਬਹੁਤ ਕੋਈ ਵਿਰਲਾ ਹੋਏਗਾ ਜਿਹੜਾ ਜੁੱਤੀਆਂ ਸਿਉਂਦਿਆਂ ਵੀ ਬਾਬੇ ਰਵਿਦਾਸ ਮਹਾਰਾਜ ਵਾਂਗ ਸ਼ੁਕਰ ਦੇ ਵਿੱਚ ਜੁੜਿਆ ਹੈ, ਕੱਪੜਿਆਂ ਦੀ ਬੁਣਤੀ ਕਰਦਿਆਂ ਉਹਨਾਂ ਨੂੰ ਰੰਗਦਿਆਂ ਬਾਬਾ ਨਾਮਦੇਵ ਸਾਹਿਬ ਵਾਂਗ ਵੀ ਕਹਿੰਦਾ ਹੋਵੇ, ਮਨ ਮੇਰੋ ਗੱਜ ਜਿਹਬਾ ਮੇਰੀ ਕਾਤੀ, ਮੱਪ ਮੱਪ ਕਾਟੋ ਜਮ ਕੀ ਫਾਂਸੀ। ਸ਼ੁਕਰ ਵਾਲੀ ਦੁਨੀਆ ਬਹੁਤ ਘੱਟ ਹੈ, ਗੁਰਮੁਖੋ ਸ਼ਿਕਵੇ ਵਾਲੇ ਬਹੁਤ ਨੇ। ਅਸੀਂ ਗੁਰੂ ਦਰ ਆ ਕੇ ਵੀ ਸ਼ਿਕਵੇ ਦੀ ਦੁਨੀਆ 'ਚ ਫਸੇ ਹਾਂ। ਅੱਜ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ, ਨਹੀਂ ਮੇਰੇ ਬੱਚਿਆ, ਨਾ ਮੇਰੇ ਸਿੱਖਾ, ਗੁਰੂ ਦਰ ਆਇਆ ਤੇ ਭਾਵੇਂ ਗੁਰੂ ਦਰ ਤੋਂ ਬਾਹਰ ਤੇਰੀ ਜ਼ਿੰਦਗੀ 'ਚ ਪਰਮਾਤਮਾ ਲਈ ਹਮੇਸ਼ਾ ਸ਼ੁਕਰ ਹੋਵੇ। ਧਿਆਨ ਦਿਓ, ਜਦੋਂ ਅਸੀਂ ਗੱਲ ਕਰਦੇ ਹਾਂ ਨਾ ਯਾਦ ਦੀ, ਕਿ ਮਹਾਰਾਜ ਅੱਜ ਸਮਝਾਉਂਦੇ ਨੇ ਆਪਣੇ ਵੱਲ ਵੇਖ, ਅਸੀਂ ਜਿੰਨੇ ਬੈਠੇ ਹਾਂ ਜਾਂ ਦੇਸ਼ਾਂ ਵਿਦੇਸ਼ਾਂ 'ਚ ਕੋਈ ਸੁਣ ਰਿਹਾ, ਕੀ ਕੋਈ ਐਸਾ ਹੋਏਗਾ ਜਿਹੜਾ ਇਹ ਕਹੇ ਵੀ ਮੇਰੇ ਮਨ ਦੀ ਇੱਛਾ ਕਦੀ ਪੂਰੀ ਨਹੀਂ ਹੋਈ? ਕੀ ਕੋਈ ਐਸਾ ਹੈ ਜਿਹੜਾ ਇਹ ਕਹੇ ਵੀ ਮੈਂ ਦਾਤ ਮੰਗੀ ਪਰ ਮੇਰੀ ਦਾਤ ਨਾਲ ਝੋਲੀ ਨਹੀਂ ਭਰੀ? ਐਸਾ ਕੋਈ ਨਹੀਂ ਹੋਏਗਾ। ਸਭ ਨੂੰ ਗੁਰੂ ਨੇ ਬਖਸ਼ਿਆ, ਅਸੀਂ ਹੁਕਮ ਵੀ ਹਜ਼ੂਰ ਦਾ ਪੜ੍ਹਦੇ ਹਾਂ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾਂ। ਉਹਨੂੰ ਚੇਤਾ ਕਰ ਜਿਹੜਾ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ। ਇੱਕ ਗੁਰਮੁਖ ਪਿਆਰੇ ਦੇ ਬੋਲ ਨੇ, ਉਹ ਕਹਿੰਦੇ ਨੇ ਕੂਕਰ ਦ੍ਰਿਸ਼ਟ ਨਾ ਕਬ ਮਨ ਧਰਨੀ, ਸ਼ੇਰ ਦ੍ਰਿਸ਼ਟ ਹੈ ਗੁਰਮੁਖ ਕਰਨੀ। ਕਹਿੰਦੇ ਨੇ ਕਦੀ ਕੁੱਤੇ ਵੱਲ ਕੋਈ ਚੀਜ਼ ਸੁੱਟੀਏ ਨਾ ਤੇ ਕੁੱਤਾ ਉਸ ਚੀਜ਼ ਨੂੰ ਭੱਜ ਕੇ ਚੁੱਕ ਲੈਂਦਾ, ਪਰ ਸ਼ੇਰ ਦੀ ਬਿਰਤੀ ਐਸੀ ਨਹੀਂ। ਸ਼ੇਰ ਵੱਲ ਕੋਈ ਚੀਜ਼ ਸੁੱਟੀਏ, ਸ਼ੇਰ ਉਸ ਚੀਜ਼ ਵੱਲ ਨਹੀਂ, ਸ਼ੇਰ ਉਸ ਚੀਜ਼ ਸੁੱਟਣ ਵਾਲੇ ਵੱਲ ਜਾਂਦਾ। ਸਿੱਖ ਦੀ ਬਿਰਤੀ ਦਾਤ ਤੱਕ ਸੀਮਤ ਨਾ ਹੋਵੇ ਕਿ ਦਾਤ ਮਿਲੀ, ਦਾਤ ਵਿੱਚ ਇੰਨਾ ਕੁ ਰੁੱਝ ਗਿਆ। ਗੁਰੂ ਬਾਬਾ ਜੀ ਕਹਿੰਦੇ ਨੇ ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੇ ਨਾ ਹੀ ਮਰਨ ਵਿਚਾਰਾ। ਸਿੱਖ ਦੀ ਬਿਰਤੀ ਹੋਵੇ ਜੀ ਸ਼ੇਰ ਵਾਲੀ, ਜਿਸ ਮਾਲਕ ਨੇ ਦਿੱਤਾ ਹੈ ਸਦਾ ਹੀ ਉਹਦਾ ਸ਼ੁਕਰਾਨਾ। ਜਿਸ ਘਰ 'ਚ ਬੈਠੇ ਹਾਂ ਆਮਦ ਹੁੰਦੀ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ, ਅਤੇ ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਡੀ ਝੋਲੀ ਦਾਤ 'ਤੇ ਪਾਈ, ਸਾਨੂੰ ਸਮਝਾਇਆ ਹੀ ਇਹ ਸਿੱਖਾ ਦਾਤ ਮਿਲੇ। ਅਰਦਾਸ ਕਰਕੇ ਗੁੱਝੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁੱਠਾ ਕੀਨੀ ਦਾਤ, ਉਹਨੇ ਤਰੁੱਠ ਕੇ ਮੇਰੀ ਝੋਲੀ ਵਿੱਚ ਦਾਤ ਪਾਈ। ਇਹ ਸ਼ੁਕਰਾਨਾ ਅਕਾਲ ਪੁਰਖ ਦਾ ਹੈ। ਆਓ ਇਹਨਾਂ ਬੋਲਾਂ ਨੂੰ ਥੋੜ੍ਹਾ ਹੋਰ ਸਮਝੀਏ। ਸਾਹਿਬ ਜੀ ਦੀ ਬਾਣੀ ਪੜ੍ਹਦੇ ਜੀ ਆਪਾਂ ਸੁਖਮਣੀ ਸਾਹਿਬ, ਸੌਖੀ ਤੋਂ ਸੌਖੀ ਇਹ ਅਰਜ਼ ਤਾਂ ਕਰਨੀ ਚਾਹੁੰਦਾ ਕਿ ਮਹਾਰਾਜ ਨੇ ਸਾਨੂੰ ਕਰਮ ਕਾਂਡਾਂ ਵਿੱਚ ਨਹੀਂ ਪਾਇਆ, ਕਰਮ ਕਾਂਡਾਂ ਤੋਂ ਬਾਹਰ ਰੱਖ ਕੇ ਜਿਸ ਨਿਰਮਲ ਪੰਥ ਦੀ ਨੀਂਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਰੱਖੀ। ਸਾਹਿਬ ਕਹਿੰਦੇ ਨੇ ਗ੍ਰਿਸ਼ਟ ਵਿੱਚ ਰਹਿ ਕੇ ਉਸ ਮਾਲਕ ਨੂੰ ਚੇਤਾ ਕਰ। ਪੁੱਛਿਆ ਮਹਾਰਾਜ ਗ੍ਰਿਸ਼ਟ ਵਿੱਚ ਰਹਿ ਕੇ ਕਿਵੇਂ ਚੇਤਾ ਆਏ? ਮਹਾਰਾਜ ਕਹਿੰਦੇ ਇਸ ਸਰੀਰ ਵੱਲ ਧਿਆਨ ਮਾਰੀ ਚੱਲ, ਸਰੀਰ ਦੇ ਹਰੇਕ ਪੱਖ ਨੂੰ ਵੇਖ, ਫਿਰ ਤੇਰਾ ਜੀਵਨ ਸ਼ੁਕਰ ਵਿੱਚ ਆਏਗਾ। ਅਸੀਂ ਰੱਬੀ ਬਾਣੀ ਵਿੱਚੋਂ ਵੇਖੀਏ ਜੀ, ਸਭ ਤੋਂ ਪਹਿਲਾਂ ਇਸ ਦੇਹੀ ਵੱਲ ਜਿਹੜਾ ਮਨੁੱਖਾਂ ਜੀਵਨ ਮਿਲਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਜਿਹ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵੋ ਤੇ ਸਰਾਮ ਸੁਨੇਹੀ। ਹੁਣ ਸਰੀਰ ਤੇ ਮਿਲਿਆ, ਸਾਡੇ ਘਰਾਂ 'ਚ, ਸਾਡੀ ਰਿਸ਼ਤੇਦਾਰੀ 'ਚ ਜਾਂ ਸਾਡੀ ਮਿੱਤਰਤਾਈ ਵਿੱਚ ਐਸੇ ਲੋਕ ਹੋਣਗੇ, ਜ਼ਿੰਦਗੀ ਬੀਤ ਚੱਲੀਏ ਰੋਗਾਂ ਨਾਲ ਲੜਦਿਆਂ, ਪਰ ਜ਼ਿੰਦਗੀ ਵਿੱਚੋਂ ਰੋਗ ਅਜੇ ਤੱਕ ਮਿਟੇ ਨਹੀਂ। ਦਿਨ ਆਉਂਦਾ ਜ਼ਿੰਦਗੀ ਜ਼ਰੂਰ ਮਿਟ ਜਾਂਦੀ ਹੈ। ਹਜ਼ੂਰ ਕਹਿੰਦੇ ਆਪਣੀ ਦੇਹੀ ਵੱਲ ਵੇਖ, ਇੰਨੀ ਅਰੋਗ ਦੇਹੀ ਹੈ, ਰੋਗਾਂ ਤੋਂ ਰਹਿਤ ਹੈ, ਭਲਿਆ ਸ਼ੁਕਰਾਨਾ ਨਹੀਂ ਤੇ ਹੋਰ ਕੀ ਕਰੇਗਾ। ਦੂਜੇ ਬਚਨ ਸਮਝਾਇਆ ਕਿ ਜਿਹ ਪ੍ਰਸਾਦ ਸੁਨਹਿ ਕਰਨ ਨਾਦ, ਕੰਨਾਂ ਵਿੱਚ ਸੁਣਨ ਦੀ ਸ਼ਕਤੀ ਹੈ। ਧਿਆਨ ਦੇਣਾ, ਮਹਾਰਾਜ ਕਹਿੰਦੇ ਵੇਖ ਦਾਤ ਨੂੰ ਹੀ, ਵਰਤਣਾ ਤੂੰ ਦਾਤ ਨੂੰ ਹੈ, ਪਰ ਦਾਤ ਨੂੰ ਵਰਤਦਿਆਂ ਚੇਤਾ ਹਮੇਸ਼ਾ ਦਾਤੇ ਨੂੰ ਕਰੀ। ਦਾਤ ਨੂੰ ਨਹੀਂ, ਰਹਿ ਦਾਤ ਵਿੱਚ ਪਰ ਜੁੜਨਾ ਦਾਤੇ ਨਾਲ ਹੈ। ਹੁਣ ਉਹ ਵੀ ਲੋਕ ਨੇ, ਮਹਾਰਾਜ ਨੇ ਦੁਨੀਆ ਸਾਜੀ ਹੈ ਜੀ, ਐਸੇ ਲੋਕ ਨੇ ਸੁਣਨ ਦੀ ਸ਼ਕਤੀ ਨਹੀਂ ਹੈ। ਕੋਈ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈ, ਕਿਤੇ ਨਾ ਕਿਤੇ ਜਾ ਕੇ ਡਾਕਟਰ ਵੀ ਫੇਲ ਹੋ ਜਾਂਦੇ ਨੇ। ਧਿਆਨ ਦਿਓ, ਸਾਇੰਸ ਵੀ ਕਿਤੇ ਨਾ ਕਿਤੇ ਜਾ ਕੇ ਫੇਲ ਹੈ। ਕੁਦਰਤ ਦੇ ਕ੍ਰਿਸ਼ਮੇ ਅੱਗੇ, ਅਕਾਲ ਪੁਰਖ ਦੀ ਰਹਿਮਤ ਅੱਗੇ ਦੁਨੀਆ ਦੀਆਂ ਸਾਰੀਆਂ ਵਿੱਦਿਆ ਫੇਲ ਹੋ ਜਾਂਦੀਆਂ। ਮਹਾਰਾਜ ਕਹਿੰਦੇ ਜਿਹ ਪ੍ਰਸਾਦ ਸੁਣੈ ਕਰਨ ਨਾਦ, ਜਿਹ ਪ੍ਰਸਾਦ ਪੇਖੈ ਬੇਸਮਾਦ, ਜਿਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜਿਹ ਪ੍ਰਸਾਦ ਸੁਖ ਸਹਿਜੇ ਬਸਨਾ, ਜਿਹ ਪ੍ਰਸਾਦ ਹਸਤ ਕਰ ਚੱਲੇ ਜਿਹ ਪ੍ਰਸਾਦ ਸੰਪੂਰਨ ਫਲ ਹੈ, ਸਭ ਕੁਝ ਉਹਦੀ ਕਿਰਪਾ ਨਾਲ ਮਿਲਿਆ, ਪਰ ਕਹਿੰਦੇ ਉਹਨੂੰ ਜੀਵਨ ਵਿੱਚੋਂ ਵਿਸਾਰਨਾ। ਦੇਹ ਤੋਂ ਅੱਗੇ ਤੁਰੀਏ, ਸਾਡੇ ਕੋਲ ਸਿਰ ਲੁਕਾਉਣ ਲਈ ਮਾਲਕ ਨੇ ਛੱਤ ਬਖਸ਼ੀ ਹੈ। ਐਸੇ ਲੋਕ ਨੇ ਜੀ ਜਿਹੜੇ ਸੜਕਾਂ 'ਤੇ ਫੁੱਟਪਾਥਾਂ 'ਤੇ ਜ਼ਿੰਦਗੀ ਗੁਜ਼ਾਰ ਦਿੰਦੇ ਨੇ, ਪਰ ਹਜ਼ੂਰ ਕਹਿੰਦੇ ਨੇ ਜਦੋਂ ਘਰ ਨੂੰ ਵੇਖੇ ਤੇਰੇ ਜੀਵਨ ਵਿੱਚ ਸ਼ੁਕਰ ਆਏ ਕਿ ਜਿਹ ਪ੍ਰਸਾਦ ਬਸਹਿ ਸੁੱਖ ਮੰਦਰ ਤਿਸਹਿ ਧਿਆਏ ਸਦਾ ਮਨ ਅੰਦਰ। ਆਗੈ ਸੁੱਖ ਪਾਛੈ ਸੁੱਖ ਸਹਿਜਾ, ਘਰ ਆਨੰਦ ਹਮਾਰਾ ਘਰ ਨੂੰ ਵੇਖ। ਕਿਉਂਕਿ ਵੱਡਿਆਂ ਮਹਿਲਾਂ ਵਿੱਚ ਜ਼ਰੂਰੀ ਨਹੀਂ ਵੀ ਸੁੱਖ ਹੋਵੇ, ਵੱਡਿਆਂ ਮਹਿਲਾਂ 'ਚ ਕਈ ਵਾਰ ਜੀਵ ਭੱਠੀ ਦੇ ਦਾਣੇ ਵਾਂਗੂ ਭੁੱਜਦੇ ਨਜ਼ਰ ਆਉਂਦੇ ਨੇ। ਘਰ ਛੋਟਾ ਹੋਵੇ ਕੋਈ ਗੱਲ ਨਹੀਂ, ਅਰਦਾਸ ਕਰ ਉਸ ਛੋਟੇ ਘਰ 'ਚ ਯਾਦ ਮਾਲਕ ਦੀ ਹੋਵੇ। ਇੱਥੋਂ ਅੱਗੇ ਚੱਲੀਏ, ਹਜ਼ੂਰ ਤੇ ਇੱਥੋਂ ਤੱਕ ਕਹਿੰਦੇ ਨੇ ਭਲਿਆ ਤੂੰ ਸੌਂ ਕੇ ਅੰਮ੍ਰਿਤ ਵੇਲਾ ਸੰਭਾਲਦੈਂ, ਸਵੇਰੇ ਉੱਠਦੈਂ, ਤਾਂ ਵੀ ਸ਼ੁਕਰਾਨਾ ਕਰ। ਐਸੇ ਲੋਕ ਨੇ ਗੋਲੀਆਂ ਖਾਂਦੇ ਨੇ ਪਰ ਨੀਂਦ ਨਹੀਂ ਆਉਂਦੀ। ਗੁਰੂ ਅਮਰਦਾਸ ਜੀ ਕਿਹਾ ਅੰਤਰ ਚਿੰਤਾ ਨੀਂਦ ਨਾ ਸੋਵੈ, ਪਰ ਤੇਰਾ ਸੌਂ ਕੇ ਉੱਠ ਜਾਣਾ ਵੀ ਸ਼ੁਕਰਾਨਾ ਬਣਦਾ ਕਿ ਜਿਹ ਪ੍ਰਸਾਦ ਸੁੱਖ ਸੇਜ ਸੋਈਜੈ, ਮਨ ਆਠ ਪਹਿਰ ਤਾਕਾ ਜਸ ਗਾਵੀਜੈ। ਜਿਹਦੀ ਕਿਰਪਾ ਨਾਲ ਸੁੱਖਾਂ ਭਰੀ ਨੀਂਦ ਮਿਲੀ ਉਹਦਾ ਅੱਠੇ ਪਹਿਰ ਜਸ ਗਾਇਆ ਕਰ। ਇਹਦੇ ਤੋਂ ਅੱਗੇ ਚੱਲ, ਮਹਾਰਾਜ ਕਹਿੰਦੇ ਨੇ ਤਨ ਤੇ ਪਹਿਨਣ ਲਈ ਉਹਨੇ ਕਿੰਨੇ ਕੁ ਬਸਤਰ ਦੇ ਦਿੱਤੇ। ਬੜੇ ਲੋਕ ਨੇ, ਖਿਮਾ ਕਰਿਓ, ਜਿਨ੍ਹਾਂ ਦਾ ਨੰਗੇਜ਼ ਵੀ ਨਹੀਂ ਕੱਜਿਆ ਜਾਂਦਾ, ਪਰ ਇੱਥੇ ਸਾਨੂੰ ਪਾਉਣ ਲਈ ਬਸਤਰ, ਹਰ ਇੱਕ ਥਾਂ 'ਤੇ ਜਾਣ ਲਈ ਵੱਖੋ ਵੱਖੇ ਤਰ੍ਹਾਂ ਦੇ ਬਸਤਰ। ਹਜ਼ੂਰ ਕਹਿੰਦੇ ਇਹ ਵੀ ਉਹਦਾ ਹੀ ਸ਼ੁਕਰਾਨਾ ਹੈ, ਜਿਹ ਪ੍ਰਸਾਦ ਪਾਟ ਪਟੰਬਰ ਹਟਾਵੇ ਤਿਸੇ ਤਿਆਗ ਕਾ ਤਵਰ ਲੁਭਾਵੇ, ਉਹਨੂੰ ਕਦੀ ਜੀਵਨ 'ਚੋਂ ਤਿਆਗੀ ਨਾ। ਇਹ ਤੋਂ ਅਗਲੀ ਗੱਲ ਮਹਾਰਾਜ ਫਿਰ ਕਹੀ, ਸਾਹਿਬ ਕਹਿੰਦੇ ਉਹਨਾਂ ਲੋਕਾਂ ਵੱਲ ਵੇਖ, ਕਈਆਂ ਕੋਲ ਭੋਜਨ ਬਹੁਤ ਜ਼ਿਆਦਾ ਹੈ, ਛਕਣ ਦਾ ਟਾਈਮ ਨਹੀਂ। ਕਈਆਂ ਕੋਲ ਟਾਈਮ ਹੈ, ਛਕਣ ਲਈ ਭੋਜਨ ਨਹੀਂ। ਕਈਆਂ ਕੋਲ ਭੋਜਨ ਵੀ ਹੈ, ਟਾਈਮ ਵੀ ਹੈ, ਡਾਕਟਰ ਨੇ ਰੋਕ ਦਿੱਤਾ ਵੀ ਤੂੰ ਭੋਜਨ ਨਹੀਂ ਖਾਏਗਾ। ਅਤੇ ਖਿਮਾ ਕਰਨਾ, ਕੁਝ ਐਸੇ ਵੀ ਗਰੀਬ ਗੁਰਬੇ ਨੇ ਜਿਹੜੇ ਡਸਟਬਿਨ ਦੇ ਵਿੱਚੋਂ ਵੀ ਰੋਟੀ ਕੱਢ ਕੇ ਆਪਣੀ ਖਾਂਦੇ ਨੇ। ਮਹਾਰਾਜ ਕਹਿੰਦੇ ਨੇ ਸ਼ੁਕਰ ਕਰ, ਯਾਦ ਕਰ ਉਸ ਮਾਲਕ ਨੂੰ ਜਿਹਨੇ ਰਜਵੀਂ ਰੋਟੀ ਬਖਸ਼ਿਸ਼ ਕੀਤੀ। ਜਿਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕਹੋ ਰੱਖ ਮਨ ਮਾਹੇ। ਉਹਨੇ ਤੈਨੂੰ ਰਹਿਣ ਲਈ ਘਰ ਬਖਸ਼ਿਆ, ਤੁਰਨ ਫਿਰਨ ਲਈ ਸਵਾਰੀ ਬਖਸ਼ੀ, ਹੋਰ ਤੇ ਹੋਰ। ਮਹਾਰਾਜ ਕਹਿੰਦੇ ਆਪਣਾ ਸਰੂਪ ਵੇਖ, ਆਪਣੇ ਚਿਹਰੇ ਮੋਹਰੇ ਨੂੰ ਵੇਖ। ਰੱਬੀ ਬਾਣੀ 'ਚ ਦੋਵੇਂ ਗੱਲਾਂ ਕਹੀਆਂ, ਇੱਕ ਕਹਿੰਦੇ ਜੇ ਤੇ ਸੁੰਦਰਤਾ ਦਾ ਹੰਕਾਰ ਹੈ ਫਿਰ ਜੀਵਨ ਵਿਸ਼ਟਾ ਦੇ ਕੀੜੇ ਵਰਗਾ, ਜੋ ਜਾਣੈ ਮੈਂ ਜੋਬਨਵੰਤ ਸੋ ਹੋਵਤ ਵਿਸ਼ਟਾ ਕਾ ਜੰਗ। ਪਰ ਇੱਕ ਪਾਸੇ ਇਹ ਕਿਹਾ ਕਿ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ। ਆਪਣੇ ਚਿਹਰੇ ਨੂੰ ਰੋਜ਼ ਸ਼ੀਸ਼ੇ ਵਿੱਚ ਵੇਖਣ ਵਾਲਿਆ, ਮਾਲਕ ਦਾ ਸ਼ੁਕਰ ਕਰ, ਮਹਾਰਾਜ ਮੈਨੂੰ ਸੁੰਦਰ ਸਰੂਪ ਤੁਸਾਂ ਨੇ ਬਖਸ਼ਿਸ਼ ਕੀਤਾ। ਅਖੀਰੀ ਗੱਲ ਆਖਾਂ, ਮਹਾਰਾਜ ਕਹਿੰਦੇ ਐਸੀ ਭਾਵਨਾ ਵਾਲਾ ਜੀਵਨ ਬਣੇ ਸਿੱਖ ਦੀ ਜ਼ਿੰਦਗੀ, ਤੇ ਦਿਨ ਰਾਤ ਪਲ ਪਲ ਗੁਰੂ ਨੂੰ ਯਾਦ ਕਰਦਿਆਂ ਇਹੀ ਕਹੇ ਕਿ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ ਉਹ ਹਿਰਦੇ ਵਿੱਚੋਂ ਕਦੀ ਨਾ ਭੁੱਲੇ ਜਿਹਨੇ ਸਭ ਕੁਝ ਸਾਡੀ ਝੋਲੀ ਦੇ ਵਿੱਚ ਪਾਇਆ ਹੈ, ਸਾਨੂੰ ਬਖਸ਼ਿਸ਼ ਕੀਤਾ ਹੈ। ਬੇਨਤੀ ਕਰਾਂ, ਸਮੁੱਚੇ ਹੁਕਮ ਦਾ ਸੰਖੇਪ ਭਾਵ ਹੈ ਹੀ ਇਹ ਕਿ ਜੀਵਨ ਵਿੱਚ ਮਾਲਕ ਦੇ ਚਰਨਾਂ ਦਾ ਸ਼ੁਕਰ ਹੋਵੇ। ਬੜੀ ਪਿਆਰੀ ਬਾਤ ਗੁਲਿਸਤਾਨ ਤੇ ਬੋਸਤਾਂ ਨਾਮੀ ਪੁਸਤਕ ਵਿੱਚ ਲਿਖੀ ਹੈ ਕਿ ਕੋਈ ਰੱਬੀ ਪਿਆਰਾ ਫਕੀਰ ਹੱਜ ਲਈ ਗਿਆ, ਗਰਮੀ ਦੀ ਰੁੱਤ, ਗਰਮ ਰੇਤ ਨਾਲ ਪੈਰ ਸੜ ਗਏ। ਅੱਲਾ ਤਾਲਾ ਨੂੰ ਮੁਖਾਤਬ ਹੋ ਕੇ ਕਹਿੰਦਾ, ਅੱਲਾ ਕੀ ਕਰਨਾ ਤੇਰੀ ਨਮਾਜ਼ ਅਦਾ ਕਰਕੇ, ਕੀ ਕਰਨਾ ਤੇਰੇ ਦਰ ਤੇ ਆ ਕੇ ਜੇ ਗਰਮੀ ਨਾਲ ਪੈਰ ਹੀ ਸੜਨੇ ਨੇ, ਪੈਰਾਂ ਵਿੱਚ ਪਾਉਣ ਲਈ ਜੁੱਤੀ ਤੱਕ ਨਹੀਂ, ਕਾਹਦਾ ਸ਼ੁਕਰ ਕਰਾਂ। ਜਦੋਂ ਹੱਦ ਲਈ ਮਸੀਤੇ ਅਪੜਿਆ, ਕੀ ਵੇਖਦਾ? ਇੱਕ ਉਹ ਇਨਸਾਨ ਬੈਠਾ ਜਿਹਦੇ ਹੱਥ ਵੀ ਨਹੀਂ ਤੇ ਪੈਰ ਵੀ ਨਹੀਂ, ਉਹ ਆਪਣੀਆਂ ਬਾਹਾਂ ਖੁਦਾ ਵੱਲ ਕਰਕੇ ਕਹਿੰਦਾ, ਅੱਲਾਹ ਤਾਲਾ ਸ਼ੁਕਰ ਹੈ ਤੂੰ ਮੈਨੂੰ ਪੈਰ ਨਹੀਂ ਦਿੱਤੇ, ਹੱਥ ਨਹੀਂ ਦਿੱਤੇ, ਪਰ ਜਿੰਦ ਤੇ ਬਖਸ਼ੀ ਹੈ ਨਾ, ਮੈਂ ਤੇਰੇ ਦਰ ਤੇ ਆ ਕੇ ਤੇਰਾ ਸ਼ੁਕਰ ਕਰਾਂ, ਤੇਰੀ ਨਮਾਜ਼ ਅਦਾ ਕਰਾਂ, ਮੇਰੇ ਲਈ ਇਹੀ ਜ਼ਿੰਦਗੀ। ਸਾਡਾ ਜੀਵਨ ਐਸਾ ਬਣੇ, ਗੁਰੂ ਬਾਬੇ ਸਮਝਾਇਆ ਹੀ ਏ, ਮਹਾਰਾਜ ਕਹਿੰਦੇ ਨੇ ਮੇਰੇ ਮਾਲਕਾ ਜਿੱਥੇ ਰੱਖੇ ਮੈਂ ਉੱਥੇ ਖੁਸ਼ ਰਹਾਂ, ਸ਼ੁਕਰ ਵਿੱਚ ਰਹੋ। ਗੁਰਮੁਖੋ ਜੋ ਬਖਸ਼ਿਆ ਉਹਨੇ ਸਾਡੀ ਲੋੜ ਤੋਂ ਵੱਧ ਬਖਸ਼ਿਸ਼ ਕੀਤਾ। ਅੱਜ ਸੱਚੇ ਪਾਤਸ਼ਾਹ ਝੋਲੀ ਦਾਤ ਇਹ ਪਾਉਂਦੇ ਨੇ, ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ, ਜਿਹਨੇ ਸਾਰੀਆਂ ਆਸਾਂ ਪੂਰੀਆਂ ਕੀਤੀਆਂ, ਮਨ ਪਾਉਂਦੀਆਂ ਦਾਤਾਂ ਝੋਲੀ ਪਾਈਆਂ, ਔਰ ਜਿਹਨੇ ਖੰਡਣ ਕਲ ਕਲੇਸਹ ਪ੍ਰਭ ਸਿਮਰ ਨਾਨਕ ਨਹਿ ਦੂਰ ਨੇ। ਬੜਾ ਵੱਡਾ ਗੁਣ, ਬੰਦਾ ਬੰਦੇ ਤੋਂ ਦੂਰ ਹੋ ਜਾਏਗਾ, ਮਹਾਰਾਜ ਕਹਿੰਦੇ ਉਹਨੂੰ ਚੇਤਾ ਕਰ ਜਿਹੜਾ ਤੇਰੇ ਤੋਂ ਕਦੀ ਦੂਰ ਨਹੀਂ। ਦੋਵਾਂ ਬਚਨਾਂ ਵੱਲ ਧਿਆਨ ਦਿਓ ਕਿੰਨਾ ਕੁ ਨੇੜੇ ਵੇ। ਤੇ ਮਹਾਰਾਜ ਬਾਬਾ ਰਵਿਦਾਸ ਜੀ ਕਹਿੰਦੇ ਨੇ, ਕਹਿ ਰਵਿਦਾਸ ਹੱਥ ਪੈ ਨੇੜੇ, ਸਹਿਜੇ ਹੋਏ ਸੋ ਹੋਈ, ਉਹ ਤੇਰੇ ਹੱਥ ਨਾਲੋਂ ਵੀ ਨੇੜੇ ਹੈ। ਦੂਜਾ ਬਚਨ ਅਸੀਂ ਪੜ੍ਹੀਏ ਗੁਰੂ ਨਾਨਕ ਸਾਹਿਬ ਜੀ ਦਾ, ਮਹਾਰਾਜ ਕਹਿੰਦੇ ਉਹਨੂੰ ਚੇਤਾ ਕਰ। ਗੁਰੂ ਤਾਂ ਸਮਝਾਇਆ ਕਿਸੇ ਦੀ ਮਾਤਮ ਪੁਰਸ਼ੀ ਤੇ ਜਾਣਾ ਹੈ ਨਾ, ਕਿਸੇ ਦੀ ਮਰਗ ਤੇ ਜਾਣਾ ਹੈ, ਉੱਥੇ ਵੇਖ ਕੇ ਇਸ ਗੱਲ ਨੂੰ ਸਮਝੀ ਕਿ ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ, ਆਹ ਜਿਹੜਾ ਮੌਤ ਦਾ ਸੁਨੇਹ ਹੈ ਰੋਜ਼ ਘਰ ਘਰ ਜਾ ਰਿਹਾ, ਸੱਦਣ ਹਾਰਾ ਸਿਮਰੀ ਹੈ ਨਾਨਕ ਸੇ ਦੇਹ ਅਵਨ, ਉਸ ਸੱਦਣ ਹਾਰੇ ਦਾਤੇ ਨੂੰ ਚੇਤਾ ਕਰ, ਕਿਉਂਕਿ ਉਹ ਦਿਨ ਤੇਰੇ ਤੇ ਵੀ ਆਉਣ ਵਾਲਾ ਹੈ।
ਹਬ ਰੰਗ ਮਾਣੇ ਜਿਸ ਸੰਗ ਤੈਸਿਉ ਲਾਈਐ ਨੇਹੋ,
ਹਬ ਰੰਗ ਮਾਣੇ ਜਿਸ ਸੰਗ ਤੈਸਿਉ ਲਾਈਐ ਨੇਹੋ। ਮਹਾਰਾਜ ਕਹਿੰਦੇ ਨੇ ਜ਼ਿੰਦਗੀ ਦਾ ਹਰ ਇੱਕ ਰੰਗ ਪਰਮਾਤਮਾ ਦੀ ਰਹਿਮਤ ਨਾਲ ਮਾਣਿਆ ਜਾਂਦਾ ਜੀ। ਸੌਖੀ ਤੋਂ ਸੌਖੀ ਉਦਾਹਰਨ ਕਵਾਂ ਗੁਰਮੁਖੋ, ਜੀਵਨ ਦੇ ਸਾਹ ਚੱਲ ਰਹੇ ਨੇ, ਅਸੀਂ ਬੋਲ ਰਹੇ ਹਾਂ, ਆਪ ਜੀ ਸੁਣ ਰਹੇ ਹੋ, ਇਹ ਕਿਹਦਾ ਰੰਗ ਬਖਸ਼ਿਆ ਹੋਇਆ? ਪਰਮਾਤਮਾ ਦਾ ਬਖਸ਼ਿਆ। ਜਿੱਦਣ ਉਹਦਾ ਇਹ ਰੰਗ ਜੀਵਨ ਚੋਂ ਨਿਕਲ ਗਿਆ, ਸਿਰਫ ਇਹਨੇ ਖਾਕ ਰਹਿ ਜਾਣਾ, ਇਹਨੇ ਮਿੱਟੀ ਹੋ ਜਾਣਾ, ਹੋਰ ਕੁਝ ਵੀ ਨਹੀਂ। ਜ਼ਿੰਦਗੀ ਦਾ ਕੋਈ ਐਸਾ ਰੰਗ ਨਹੀਂ ਜਿਹੜਾ ਪਰਮਾਤਮਾ ਦੀ ਰਹਿਮਤ ਤੋਂ ਬਿਨਾਂ ਮਾਣਿਆ ਜਾਏ। ਤੇ ਮਹਾਰਾਜ ਕਹਿੰਦੇ ਜੇ ਜ਼ਿੰਦਗੀ ਦੇ ਹਰ ਇੱਕ ਰੰਗ ਉਹਦੇ ਚਰਨਾਂ ਨਾਲ ਮਾਣੇ ਨੇ, ਤੇ ਭਲਿਆ ਉਹਦੇ ਨਾਲ ਪ੍ਰੇਮ ਪਾ, ਉਸ ਵਾਹਿਗੁਰੂ ਦੇ ਚਰਨਾਂ ਨਾਲ ਨੇ ਜੋੜ ਲਓ ਜੀ।
ਸੋ ਸਾਹੋ ਬਿੰਦ ਨਾ ਵਿਸਰੋ, ਨਾਨਕ ਜਿਨ ਸੁੰਦਰ ਰਚਿਆ ਦੇਹੋ।
ਸੋ ਸਹ ਬਿੰਦ ਨਾ ਵਿਸਰੋ, ਬਿੰਦ ਭਾਵ ਇੱਕ ਪਲ ਨਿਮਖ ਜਿੰਨਾ ਵੀ, ਉਹ ਮਾਲਕ ਇਸ ਜੀਵਨ ਚੋਂ ਨਾ ਵਿਸਰੇ। ਜਿਹਨੇ ਸੁੰਦਰ ਦੇਹ, ਜਿਹਨੇ ਸਰੀਰ ਕਾਇਆ ਜਿਸ ਮਾਲਕ ਨੇ ਬਖਸ਼ਿਸ਼ ਕੀਤੀ ਹੈ, ਕਿਉਂਕਿ ਕਾਇਆ ਵੱਲ ਵੇਖ ਕੇ ਹੀ ਉਹਦੀਆਂ ਰਹਿਮਤਾਂ ਨੂੰ ਸਮਝਿਆ ਜਾ ਸਕਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਸ ਮਾਲਕ ਦੇ ਬਖਸ਼ੇ ਰੰਗਾਂ ਨੂੰ ਚੇਤਾ ਕਰ, ਆਪਣੀ ਕਾਇਆ ਦੇਹ ਨੂੰ ਵੇਖ, ਤੇ ਗੁਰੂ ਗੁਰੂ ਹੈ ਭਲੇ ਇਨਸਾਨ ਜਪਿਆ ਕਰ।
ਪੌੜੀ ਜੀਉ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ,
ਜੀਉ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ। ਜੀਉ ਮੈਂ ਨਾ ਜਿਹੜੀ ਅੰਦਰ ਜਿੰਦ ਹੈ, ਆਤਮਾ ਹੈ, ਅਸੀਂ ਇੱਥੇ ਗੁਰੂ ਚਰਨਾਂ 'ਚ ਪਰਿਵਾਰਕ ਰਿਸ਼ਤਿਆਂ ਵਿੱਚ ਵੀ ਬੱਝੇ ਬੈਠੇ ਹਾਂ, ਚੇਤੇ ਰਵੇ। ਰੱਬੀ ਬਾਣੀ 'ਚ ਮਹਾਰਾਜ ਕਹਿੰਦੇ ਨੇ ਜਿਸ ਵੇਲੇ ਸਾਡੇ ਸਰੀਰ ਦੀ ਰਚਨਾ ਆਰੰਭ ਹੁੰਦੀ ਹੈ ਨਾ ਮਾਂ ਦੀ ਕੁੱਖ ਵਿੱਚ, ਹਜ਼ੂਰ ਕਹਿੰਦੇ ਨੇ ਲੱਖਾਂ ਸੈੱਲ ਮਾਂ ਦੀ ਕੁੱਖ ਵਿੱਚ ਪ੍ਰਵੇਸ਼ ਕਰਦੇ ਨੇ, ਪਰ ਚੇਤਾ ਰੱਖਿਓ ਉਸ ਸੈੱਲ ਨੂੰ ਹੀ ਮਾਂ ਦੇ ਗਰਭ 'ਚ ਥਾਂ ਮਿਲਦਾ ਜਿਹਦੇ 'ਤੇ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ। ਬਾਕੀ ਸਾਡੇ ਨਾਲ ਸੈੱਲਾਂ ਰੂਪਾਂ 'ਚ ਲੱਖਾਂ ਭੈਣ ਭਰਾ ਆਉਂਦੇ ਨੇ, ਪਰ ਮਹਾਰਾਜ ਕਹਿੰਦੇ ਨੇ ਸੈੱਲ ਸੀ ਉਹਦੇ ਵਿੱਚ ਜਿੰਦ ਨਹੀਂ ਪਈ। ਔਰ ਉਹ ਜਿੰਦ ਤੋਂ ਬਿਨਾਂ ਇੱਥੇ ਆਏ ਤੇ ਚਲੇ ਗਏ, ਜਿਹਨੂੰ ਮਹਾਰਾਜ ਦੀ ਰੱਬੀ ਬਾਣੀ ਨੇ ਸਮਝਾਇਆ ਕਿ ਕਈ ਜੋਨ ਗਰਭ ਹਿਰ ਖਿਰਿਆ, ਬੜੀਆਂ ਜੂਨਾਂ ਜਿਹੜੀਆਂ ਗਰਭ ਅਵਸਥਾ ਚੋਂ ਹੀ ਮੁੱਕ ਗਈਆਂ, ਉਹਨੇ ਜਿੰਦ ਬਖਸ਼ੀ, ਜੀਓ ਪਾਏ, ਪਿੰਡ ਜਿਨ ਸਾਜਿਆ ਦਿੱਤਾ, ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ, ਸਦ ਕੁਰਬਾਨ ਜੀਓ ਪ੍ਰਾਣ ਤਨ ਧਨ ਦੀਆ, ਉਹਨੇ ਤਨ ਬਖਸ਼ਿਆ, ਉਹਨੇ ਖਰਚਣ ਲਈ ਧਨ ਦਿੱਤਾ, ਦੀਨੇ ਰਸ ਭੋਗ, ਔਰ ਅਕਾਲ ਪੁਰਖ ਪਰਮਾਤਮਾ ਨੇ ਸੰਸਾਰੀ ਤੌਰ ਤੇ ਭੋਗਾਂ ਦੀ ਦਾਤ ਬਖਸ਼ੀ ਹੈ।
ਗ੍ਰਹਿ ਮੰਦਰ ਰਥ ਆਸ ਦੀਏ ਰਚ ਭਲੇ ਸੰਜੋਗ,
ਮਾਲਕ ਨੇ ਘਰ ਬਖਸ਼ਿਸ਼ ਕੀਤਾ, ਮੰਦਰ ਬਖਸ਼ਿਸ਼ ਕੀਤੇ, ਸਵਾਰੀਆਂ ਦਿੱਤੀਆਂ ਰੱਥਾਂ, ਆਸ ਮੈਨਾ ਘੋੜੇ ਬਖਸ਼ਿਸ਼ ਕੀਤੇ, ਚਿਰ ਭਲੇ ਸੰਜੋਗ ਤੇ ਐਸੇ ਸੰਜੋਗ ਰਚੇ। ਕਿਉਂਕਿ ਮਾਂ ਬਾਪ ਦਾ ਮਿਲਣਾ, ਭੈਣਾਂ ਭਰਾਵਾਂ ਦਾ ਮਿਲਣਾ, ਰੱਬੀ ਬਾਣੀ ਨੇ ਇਹਨੂੰ ਕੀ ਕਿਹਾ? ਮਹਾਰਾਜ ਕਹਿੰਦੇ ਨੇ ਮਾਤ ਪਿਤਾ ਬਨਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ। ਇਹ ਪੂਰਬਲਾ ਕਰਮ ਹੈ, ਮਾਂ ਬਾਪ ਦਾ ਮਿਲਣਾ, ਭੈਣਾਂ ਭਰਾਵਾਂ ਦਾ ਮਿਲਣਾ। ਬੜੇ ਐਸੇ ਨੇ ਜਨਮ ਮਿਲਿਆ, ਮਾਂ ਚਲੀ ਗਈ, ਜਨਮ ਮਿਲਿਆ, ਬਾਪੂ ਚਲਿਆ ਗਿਆ, ਭੈਣ ਭਰਾ ਚਲੇ ਗਏ। ਹੁਣ ਉਹ ਸੰਜੋਗ ਸਦੀਵੀ ਨਾ ਬਣਿਆ। ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸੰਜੋਗ ਉਸ ਭਲੇ ਅਕਾਲ ਪੁਰਖ ਨੇ ਹੀ ਸਾਡੀ ਝੋਲੀ ਵਿੱਚ ਬਖਸ਼ਿਸ਼ ਕੀਤੇ ਹਨ।
ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ,
ਧੀਆਂ ਪੁੱਤਰ ਪਰਿਵਾਰ ਸੇਵਕ ਨੌਕਰ ਚਾਕਰ ਸਭ ਕੁਝ ਪਰਮਾਤਮਾ ਦਾ ਹੀ ਬਖਸ਼ਿਆ ਹੋਇਆ ਹੈ।
ਹਰ ਸਿਮਰਤ ਤਨ ਮਨ ਹਰਿਆ ਲਹ ਜਾਹੇ ਵਿਜੋਗ।
ਹਜ਼ੂਰ ਕਹਿੰਦੇ ਨੇ ਹਰ ਸਿਮਰਤ ਤਨ ਮਨ ਹਰਿਆ, ਜਿਸ ਜ਼ਿੰਦਗੀ ਵਿੱਚ ਵਾਹਿਗੁਰੂ ਦੀ ਬੰਦਗੀ ਵਸ ਗਈ, ਉਹਦਾ ਤਨ ਮਨ ਹਰਿਆ ਹੋ ਗਿਆ, ਔਰ ਜ਼ਿੰਦਗੀ ਦੇ ਵਿੱਚੋਂ ਸਾਰੇ ਪਾਪ ਦੁੱਖਾਂ ਕਲੇਸ਼ਾਂ ਦਾ ਨਾਸ ਹੁੰਦਾ ਹੈ।
ਸਾਧ ਸੰਗ ਹਰ ਗੁਣ ਰਮਹੋ ਬਿਨ ਸੇ ਸਭ ਰੋਗ।
ਸੱਚੇ ਪਾਤਸ਼ਾਹ ਕਹਿੰਦੇ ਗੁਰੂ ਸੰਗਤ ਵਿੱਚ ਬੈਠ, ਬਹਿ ਕੇ ਗੁਰੂ ਸੰਗਤ ਦੇ ਵਿੱਚ ਪਰਮਾਤਮਾ ਦੇ ਨਾਮ ਨਾਲ ਜੁੜ ਤੇ ਤੇਰੇ ਜੀਵਨ ਵਿੱਚ ਗੁਰੂ ਦੀ ਰੌਂ ਵਸ ਜਾਏਗੀ। ਸਭ ਤੋਂ ਵਡੇਰੀ ਬਾਤ ਕਿ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਹੀ ਜੀਵਨ ਸੁਖਾਲਾ ਹੁੰਦਾ। ਜਿੱਥੇ ਅਸੀਂ ਰੱਬੀ ਬਾਣੀ ਨਾਲ ਜੁੜਦੇ ਹਾਂ, ਅੱਜ ਸਿੱਖ ਇਤਿਹਾਸ ਵਿੱਚ ਇੱਕ ਐਸਾ ਇਨਕਲਾਬੀ ਦਿਨ ਹੈ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ। ਗੁਰਮੁਖੋ, ਰੱਬੀ ਬਾਣੀ ਨੇ ਤਿੰਨ ਵਿਆਹਾਂ ਦਾ ਜ਼ਿਕਰ ਕੀਤਾ ਹੈ। ਪਹਿਲਾ ਵਿਆਹ ਦਾ ਜ਼ਿਕਰ ਰੱਬੀ ਬਾਣੀ ਨੇ ਕਿਹਾ ਜੀਂਦੇ ਜੀ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਣ, ਜਿਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਹੋ ਕਬੀਰ ਮੋਹੇ ਵਿਆਹ ਚੱਲੇ ਹੈ ਪੁਰਖ ਏਕ ਭਗਵਾਨ। ਜੀਂਦੇ ਜੀ ਆਤਮਾ ਪਰਮਾਤਮਾ ਨਾਲ ਜੁੜ ਜਾਏ। ਦੂਜੇ ਵਿਆਹ ਦਾ ਜ਼ਿਕਰ ਰੱਬੀ ਬਾਣੀ 'ਚ ਬਾਬਾ ਫਰੀਦ ਸਾਹਿਬ ਕੀਤਾ, ਜਿੱਥੇ ਆਤਮਾ ਵਹੁਟੀ ਹੈ ਅਤੇ ਮੌਤ ਰੂਪੀ ਲਾੜਾ ਇਸ ਵਹੁਟੀ ਨੂੰ ਵਿਆਹ ਕੇ ਲੈ ਜਾਂਦਾ। ਜਿੰਦ ਵਹੁਟੀ ਮਰਨ ਵਾਰ ਲੈ ਜਾਸੀ ਪਰਣਾਏ। ਤੀਜਾ ਵਿਆਹ ਵੀ ਰੱਬੀ ਬਾਣੀ ਨੇ ਜ਼ਿਕਰ ਕੀਤਾ, ਜਿੱਥੇ ਧੀ ਪੁੱਤਰ ਦਾ ਸੰਯੋਗ ਹੋਣਾ, ਜਿੱਥੇ ਸੰਸਾਰੀ ਤੌਰ 'ਤੇ ਜਿਹੜੇ ਨਾਤਿਆਂ ਰਿਸ਼ਤਿਆਂ ਦਾ ਜੁੜਨਾ। ਹੁਣ ਧਿਆਨ ਦਿਓ, ਗੁਰੂ ਨਾਨਕ ਸਾਹਿਬ ਨੇ ਇਸ ਨਿਰਮਲ ਪੰਥ ਦੀ ਨੀਂਹ ਰੱਖੀ। ਜੇ ਭਾਈ ਗੁਰਦਾਸ ਜੀ ਕਿਹਾ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਕਿ ਬਾਬੇ ਨਾਨਕ ਨੇ ਨਿਰਮਲ ਪੰਥ ਦੀ ਨੀਂਹ ਰੱਖੀ। ਧਿਆਨ ਦਿਓ ਨਿਰਮਲ ਪੰਥ ਕੈਸਾ ਹੈ, ਸੁਨੇਹਾ ਕੀ ਮਿਲਦਾ। ਵੇਖੋ, ਗੱਲ ਇਹ ਯੋਗ ਨਹੀਂ ਵੀ ਵਿਆਹ ਕੀ ਹੈ, ਗੱਲ ਸੀ ਵਿਆਹ ਕੈਸਾ ਤੇ ਵਿਆਹ ਤੋਂ ਬਾਅਦ ਵੱਡੀ ਬਾਤ ਸੀ ਕਿ ਨਿਰਵਾਹ ਕੈਸਾ। ਵਿਆਹ ਤੇ ਇੱਕ ਦਿਨ ਹੁੰਦਾ, ਨਿਰਵਾਹ ਸਾਰੀ ਜ਼ਿੰਦਗੀ ਦਾ। ਇਹਦੇ ਚੋਂ ਕਿੰਨੇ ਉਪਦੇਸ਼ ਸਾਡੀ ਝੋਲੀ ਪਾਏ। ਬੜੇ ਮਤ ਮਤਾਂਤਰ ਧਰਮ ਸੀ ਦੁਨੀਆਂ ਤੇ ਪਹਿਲਾਂ ਵੀ, ਹਰ ਇੱਕ ਨੇ ਕਿਹਾ ਵੀ ਪਰਮਾਤਮਾ ਨੂੰ ਮਿਲਣਾ ਸਭ ਤੋਂ ਵੱਡੀ ਰੁਕਾਵਟ ਹੈ ਗ੍ਰਿਸਤ ਧਰਮ। ਜੇ ਕੋਈ ਗ੍ਰਿਸਤੀ ਹੈ ਉਹ ਖੁਦਾ ਨੂੰ ਪਾ ਹੀ ਨਹੀਂ ਸਕਦਾ। ਪਰ ਗੁਰੂ ਨਾਨਕ ਸਾਹਿਬ ਨੇ ਆਖਿਆ ਨਹੀਂ, ਗ੍ਰਿਸਤ ਵਿੱਚ ਰਹਿ ਕੇ, ਕਿਉਂਕਿ ਅੱਜ ਦਾ ਸਾਰਾ ਸ਼ਬਦ ਇਸੇ ਗੱਲ ਨੂੰ ਤੇ ਪ੍ਰੌੜਤਾ ਕਰ ਰਿਹਾ, ਪਰਿਵਾਰ 'ਚ ਰਹਿ ਕੇ ਪਰਮਾਤਮਾ ਨਾਲ ਜੁੜ। ਸਤਿਗੁਰੂ ਨੇ ਗ੍ਰਿਸਤ ਧਰਮ ਦੀ ਗੱਲ ਇਕੱਲੀ ਕਹੀ ਨਹੀਂ, ਬਲਕਿ ਗ੍ਰਿਸਤ ਧਰਮ ਦੀ ਨੀਂਹ ਵੀ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰੱਖੀ। 15 ਸਾਲ ਦੀ ਉਮਰ ਵਿੱਚ ਸਤਿਗੁਰੂ ਜੀ ਦਾ ਵਿਆਹ ਹੁੰਦਾ। ਸਤਿਕਾਰਯੋਗ ਬੇਬੇ ਨਾਨਕੀ ਅਤੇ ਭਾਈਆ ਜੈ ਰਾਮ ਜੀ ਨੇ ਇਹ ਰਿਸ਼ਤਾ ਪੱਖੋ ਕੇ ਰੰਧਾਵੇ ਨਗਰ ਦੇ ਰਹਿਣ ਵਾਲੇ ਮੂਲ ਨਿਵਾਸੀ ਔਰ ਸਮਾਂ ਬਟਾਲੇ ਦੀ ਧਰਤੀ 'ਤੇ ਉਹਨਾਂ ਨੇ ਗੁਜ਼ਾਰਿਆ। ਸਤਿਕਾਰਯੋਗ ਬਾਬਾ ਮੂਲ ਚੰਦ ਜੀ, ਬੀਬੀ ਚੰਦੋ ਰਾਣੀ ਜੀ ਤਿੰਨਾਂ ਦੀ ਸਪੁੱਤਰੀ ਹੈ। ਸਤਿਕਾਰਯੋਗ ਮਾਂ ਸੁਲੱਖਣੀ ਜਿਹਦੇ ਚਰਨਾਂ ਵਿੱਚ ਸਦੀਵੀ ਸੀਸ ਝੁਕਦਾ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨਾਲ ਤਿੰਨਾਂ ਦਾ ਵਿਆਹ ਹੁੰਦਾ। ਇਤਿਹਾਸ ਪੂਰਾ ਸੁਣਾਉਣ ਦਾ ਤਾਂ ਸਮਾਂ ਨਹੀਂ, ਪੱਖ ਇਹ ਕਵਾਂ ਗੁਰੂ ਦੇ ਦੱਸੇ ਅਨੁਸਾਰ ਅੱਜ ਚੱਲੀਏ ਵਿਆਹ ਕੈਸਾ ਹੋਵੇ। ਬਰਾਤ ਗੁਰੂ ਦੀ ਵੀ ਚੜ੍ਹ ਕੇ ਆਈ, ਪਰ ਜਦੋਂ ਮਹਾਰਾਜ ਇੱਥੇ ਅਪੜੇ, ਸਾਹਿਬ ਨੇ ਦੂਸਰਾ ਇਨਕਲਾਬ ਰੱਖਿਆ। ਧਿਆਨ ਦਿਓ, ਅੱਜ ਭਾਵੇਂ ਵਕਤੀ ਹਾਕਮ ਤਖਤਾਂ ਤਾਜਾਂ 'ਤੇ ਬਹਿਣ ਵਾਲੇ ਸਿੱਖੀ ਦੀ ਹੋਂਦ ਨੂੰ ਉਹ ਵੱਖਰਾ ਨਹੀਂ ਸਮਝਦੇ ਵੀ ਸਿੱਖ ਧਰਮ ਕੋਈ ਵੱਖਰਾ ਨਹੀਂ। ਕੋਈ ਕਹਿੰਦਾ ਸਾਡੇ 'ਚੋਂ ਨਿਕਲਿਆ, ਕੋਈ ਕਹਿੰਦਾ ਸਾਡਾ ਸੁਧਰਿਆ ਰੂਪ ਹੈ। ਮੈਂ ਬੇਨਤੀ ਇਹ ਕਰ ਰਿਹਾ ਕਿ ਆਨੰਦ ਕਾਰਜ ਦੀ ਜਿਹੜੀ ਮਰਿਆਦਾ ਜਾਂ ਆਨੰਦ ਕਾਰਜ ਐਕਟ ਜਿਹੜਾ, ਉਹਦੀ ਨੀਂਹ ਇਹਨਾਂ ਲੋਕਾਂ ਕੀ ਰੱਖਣੀ? ਉਹਦੀ ਨੀਂਹ ਤਾਂ ਗੁਰੂ ਨਾਨਕ ਸਾਹਿਬ ਨੇ ਰੱਖੀ। ਅੱਜ ਦੇ ਦਿਨ ਮਹਾਰਾਜ ਨੇ ਅਗਨੀ ਦੁਆਲੇ ਫੇਰੇ ਨਹੀਂ ਲਏ। ਸਤਿਗੁਰੂ ਨੇ ਬ੍ਰਾਹਮਣ ਨੂੰ, ਪੰਡਿਤ ਨੂੰ, ਪੁਰੋਹਿਤ ਨੂੰ ਕਿਹਾ ਕਿ ਮੂਲ ਮੰਤਰ ਮਹਾਰਾਜ ਨੇ ਲਿਖ ਕੇ ਚੌਂਕੀ ਉੱਪਰ ਰੱਖ ਕੇ ਸਾਹਿਬ ਨੇ ਅੱਜ ਇੱਕ ਦੂਸਰਾ ਇਨਕਲਾਬ ਝੋਲੀ ਪਾਇਆ ਕਿ ਸਾਡੀ ਹੋਂਦ ਦੁਨੀਆਂ ਦੇ ਲੋਕਾਂ ਨੂੰ ਵੱਖਰੀ ਹੈ। ਇਹ ਇੱਕ ਨਿਰਮਲ ਪੰਥ ਦੀ ਨੀਂਹ ਦਾ ਦੂਸਰਾ ਪੱਖ। ਮਹਾਰਾਜ ਨੇ ਬੇਦੀ ਦੁਆਲੇ ਨਹੀਂ ਬਲਕਿ ਰੱਬੀ ਬਾਣੀ ਦੇ ਦੁਆਲੇ ਫੇਰੇ ਲਏ। ਉਹਦਾ ਪੱਖ ਕੀ ਸੀ? ਪੱਖ ਇਹ ਸੀ ਭਾਗਾਂ ਵਾਲਿਓ, ਅਗਨੀ ਨੂੰ ਦੇਵੀ ਦੇਵਤਿਆਂ ਦੀ ਜ਼ੁਬਾਨ ਮੰਨਿਆ ਜਾਂਦਾ, ਉਹਦੇ ਫੇਰੇ ਤਾਂ ਨੇ। ਮੁਬਾਰਕ ਹੈ ਜਿਸ ਧਰਮ 'ਚ ਹੋਵੇ, ਪਰ ਮਹਾਰਾਜ ਨੇ ਸ਼ਬਦ ਨੂੰ ਪ੍ਰਧਾਨਤਾ ਦਿੱਤੀ। ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ 4 ਪ੍ਰਕਰਮਾਂ ਹੁੰਦੀਆਂ ਹਨ। ਕਾਰਨ ਇੱਥੇ ਸ਼ਾਦੀ ਜਾਂ ਇੰਝ ਕਹੀਏ ਗਵਾਹੀ ਗੁਰੂ ਦੀ ਹੈ। ਜਿਸ ਗੁਰੂ ਦੇ ਅੱਗੇ ਖੜੋ ਕੇ 4 ਪ੍ਰਕਰਮਾਂ ਕੀਤੀਆਂ ਜਾਂਦੀਆਂ ਨੇ, ਗਵਾਹ ਸਾਖੀ ਗੁਰੂ ਨੂੰ ਮੰਨਿਆ ਜਾਂਦਾ। ਮਹਾਰਾਜ ਤੈਨੂੰ ਗਵਾਹੀ ਮੰਨ ਕੇ, ਤੇਰੇ ਘਰ ਦੀ ਗਵਾਹੀ ਮੰਨ ਕੇ ਮੈਂ ਸੰਸਾਰੀ ਤੌਰ 'ਤੇ ਰਿਸ਼ਤਾ ਇਸ ਪਰਿਵਾਰ ਨਾਲ ਜੋੜ ਰਿਹਾ, ਔਰ ਸਾਰੀ ਜ਼ਿੰਦਗੀ ਉਹ ਰਿਸ਼ਤਾ ਇਮਾਨਦਾਰੀ ਨਾਲ ਜੁੜਿਆ ਹੋਇਆ। ਤੀਸਰਾ ਪੱਖ, ਉੱਥੇ ਕੰਧ ਡਿੱਗਣ ਦੀ ਗੱਲ ਆਉਣੀ ਅਤੇ ਬਜ਼ੁਰਗ ਮਾਤਾ ਦਾ ਇਹ ਕਹਿਣਾ, ਬੇਟਾ ਪਾਸੇ ਹੋ, ਕੱਚੀ ਕੰਧ ਹੈ, ਡਿੱਗ ਨਾ ਜਾਏ। ਅਤੇ ਸਾਹਿਬ ਨੇ ਇਹ ਪੱਖ ਬੋਲ ਕਹਿ ਕੇ ਜੁਗੋ ਜੁਗ ਅਟਲ ਉਸ ਬੋਲ ਨੂੰ ਕਰ ਦੇਣਾ, ਮਾਤਾ ਤੂੰ ਆਖਦੀ ਇਹ ਕੰਧ ਡਿੱਗ ਜਾਏਗੀ, ਪਰ ਮੈਂ ਕਹਿੰਦਾ ਇਹ ਕੰਧ ਜੁਗੋ ਜੁਗ ਅਟਲ ਵਸੇਗੀ। ਅੱਜ ਵੀ ਗੁਰਦੁਆਰਾ ਸ੍ਰੀ ਕੰਧ ਸਾਹਿਬ, ਅੱਜ ਵੀ ਉਹ ਬਾਬੇ ਨਾਨਕ ਦੇ ਚਰਨਾਂ ਦੀ ਯਾਦ ਸਾਨੂੰ ਦਿਵਾਉਂਦਾ। ਸਤਿਗੁਰੂ ਨੇ ਵਿਆਹ ਤੋਂ ਬਾਅਦ ਦੀ ਜਿਹੜੀ ਜ਼ਿੰਦਗੀ ਹੈ, ਕਿੱਡਾ ਉੱਚਾ ਸੁੱਚਾ ਨਿਰਵਾਹ ਮਹਾਰਾਜ ਨੇ ਨਿਭਾਇਆ। ਸਮਾਂ ਸਮਾਪਤ ਹੋਣ ਵਾਲਾ ਹੈ, ਵਿਚਾਰਾਂ ਨੂੰ ਸੰਕੋਚਾਂ। ਗੁਰਮੁਖੋ, ਇਹ ਵਿਆਹ ਪੁਰਬ ਅਸੀਂ ਮਨਾ ਰਹੇ ਹਾਂ, ਇਕੱਲਾ ਇਹ ਨਹੀਂ, ਲੰਗਰ ਲੱਗ ਕੇ ਛਕ ਲੈ, ਲੱਡੂ ਜਲੇਬੀਆਂ ਛਕ ਕੇ ਗੱਲ ਮੁੱਕ ਗਈ, ਨਹੀਂ। ਗੱਲ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਜਿਹੜਾ ਬੀਜ ਬੀਜਿਆ ਸਾਡੇ ਜੀਵਨ 'ਚ ਉਹ ਹੋਏ। ਅਸੀਂ ਤਾਂ ਅੱਜ ਜੀਵਨ ਬਹੁਤਾ ਦਾਜ ਦੀ ਬਲੀ ਚਾੜ ਦਿੰਦੇ ਹਾਂ ਜਾਂ ਸੰਸਾਰੀ ਨਸ਼ਿਆਂ 'ਚ ਖੱਪ ਕੇ ਗਵਾ ਦਿੰਦੇ, ਸੰਸਾਰੀ ਤੌਰ 'ਤੇ ਫਾਇਰਿੰਗ ਜਿਹੜੀ ਉਹਦੇ 'ਚ ਜਿੰਦ ਮੁੱਕ ਜਾਂਦੀ ਹੈ, ਜਾਂ ਕਿਤੇ ਦੁਨੀਆਂ ਦੇ ਗਾਣਿਆਂ ਢੋਲ ਢਮੱਕਿਆਂ ਵਿੱਚ ਹੀ ਗੁਆਚ ਜਾਈਦਾ। ਪਰ ਸਿੱਖੀ ਦੀ ਇਹ ਰੋਹ ਰੀਤੀ ਨਹੀਂ, ਸਿੱਖੀ ਦੀ ਰੋਹ ਰੀਤੀ ਸੀ ਬਿਲਕੁਲ ਸਾਦਗੀ ਵਾਲੀ। ਗੁਰੂ ਨਾਨਕ ਸਾਹਿਬ ਨੇ ਧਰਮ ਨੂੰ ਸਮਝਿਆ, ਸਮਝਾਇਆ, ਵਿਆਹ ਦੀ ਰੀਤ ਨੂੰ ਨਿਭਾਇਆ, ਅੱਗੇ ਨਿਰਵਾਹ ਵੀ ਕੀਤਾ। ਦੋ ਸਪੁੱਤਰ ਨੇ ਹਜ਼ੂਰ ਦੇ, ਸਤਿਕਾਰਯੋਗ ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ ਜੀ। ਔਰ ਧੰਨ ਹੈ ਮਾਂ ਸੁਲੱਖਣੀ, ਚਰਨਾਂ 'ਚ ਨਮਸਕਾਰ ਹੈ, ਜਿਨ੍ਹਾਂ ਜ਼ਿੰਮੇਵਾਰੀ ਨੂੰ ਇੰਨਾ ਕੁ ਬਾਖੂਬੀ ਨਿਭਾਇਆ ਕਿ ਪਤੀ ਜਦੋਂ ਤੁਰਨ ਲੱਗੇ ਕਿ ਚੜ੍ਹਿਆ ਸੋਧਣ ਧਰਤ ਲੁਕਾਈ, ਪੁੱਤਰਾਂ ਨੂੰ ਜਾਂ ਆਪਣੇ ਆਪ ਨੂੰ ਰਾਹ ਦੀ ਰੁਕਾਵਟ ਨਹੀਂ ਮਾਂ ਨੇ ਬੰਨ ਦਿੱਤਾ। ਇੱਕ ਦਿਨ ਨਹੀਂ ਕਿਹਾ ਵੀ ਸਿਰ ਦੇ ਸਾਈਂ ਤੁਸੀਂ ਚੱਲੇ ਹੋ, ਇਹਨਾਂ ਬੱਚਿਆਂ ਦਾ ਪਾਲਣਹਾਰਾ ਕੌਣ ਹੋਏਗਾ। ਨਹੀਂ, ਮਹਾਰਾਜ ਕਹਿੰਦੇ ਦੁਨੀਆ ਜਲ ਬਲ ਰਹੀ ਹੈ, ਸੱਚ ਦਾ ਉਪਦੇਸ਼ ਦੇਣ ਲੱਗਾ ਹਾਂ। ਉਹਨਾਂ ਨੇ ਉਸ ਦਾਤ ਨੂੰ ਬਾਖੂਬੀ ਨਿਭਾਇਆ। ਆਓ, ਸਾਡਾ ਇਹ ਫਰਜ਼ ਹੈ, ਗੁਰੂ ਬਾਬੇ ਦੇ ਦੱਸੇ ਰਾਹ ਨੂੰ ਅਪਣਾਈਏ, ਅਰਦਾਸ ਕਰੀਏ ਮਾਲਕ ਦੇ ਚਰਨਾਂ 'ਚ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮਾਨੋ ਹਰ ਹਰ, ਕਥਾ ਨਿਰਾਲੀ। ਆਪਣੇ ਜੀਵਨ ਨੂੰ ਵੇਖ ਕੇ ਅਰਦਾਸ ਕਰੀਏ, ਇਹਦੇ ਵਿੱਚ ਮਿਲੀ ਹੋਈ ਹਰੇਕ ਦਾਤ ਨੂੰ ਵੇਖ ਕੇ ਉਸ ਦਾਤੇ ਦੇ ਚਰਨਾਂ ਦਾ ਸ਼ੁਕਰਾਨਾ ਕਰੀਏ। ਅੱਜ ਦੇ ਬਖਸ਼ੇ ਹੋਏ ਬਚਨ ਦਾ ਇਹੋ ਹੀ ਸੰਖੇਪ ਜਿਹਾ ਭਾਵ ਹੈ। ਸਤਿਗੁਰੂ ਰਹਿਮਤ ਕਰਨ, ਆਪ ਸਾਰੀ ਸੰਗਤ ਦੀ ਹਾਜ਼ਰੀ ਦਾ ਤਾਰ ਗੁਰੂ ਦੇ ਚਰਨਾਂ 'ਚ ਪ੍ਰਵਾਨ ਹੋਵੇ। ਵਿਚਾਰ ਆਖਦਿਆਂ ਬੇਅੰਤ ਭੁੱਲਾਂ ਦੀ ਖਿਮਾ, ਸ਼ੁਕਰਾਨਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਾਹਿਬਾਂ ਦੇ ਪਾਵਨ ਚਰਨਾਂ ਦਾ, ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜੋ ਆਪ ਰੱਬ ਵਰਗੀਆਂ ਸੰਗਤਾਂ ਦੇ ਚਰਨ ਪਰਸਣ ਦਾ ਸੁਭਾਗ ਬਖਸ਼ਦੇ ਨੇ। ਆਓ, ਆਖਰੀ ਬਚਨਾਂ ਨੂੰ ਇੱਕ ਵਾਰ ਦੁਆਰਾ ਪੜ੍ਹ ਕੇ ਸਮਾਪਤੀ ਕਰੀਏ ਜੀ।
ਹਰ ਸਿਮਰਤ ਤਨ ਮਨ ਹਰਿਆ, ਲਹਿ ਜਾਹੇ ਵਿਜੋਗ, ਸਾਧ ਸੰਗ ਹਰ ਗੁਣ ਰਮਹੋ, ਬਿਨ ਸੇ ਸਭ ਰੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।